ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੈ ਵੀਸ ਗੁਹਾਗਿਨੀ ਪਰ ਪਿਰ ਰਾਵਣ ਜਾਏ ਜਾਏ ਫਿਰ ਛੋਡਿਆ ਘਰ ਆਪਣੇ ਮੋਹੀ ਦੂਜੈ ਪਾਏ ਸੂਹੈ ਵੀਸ ਗੁਹਾਗਿਨੀ ਪਰ ਪਿਰ ਰਾਵਣ ਜਾਏ ਫਿਰ ਛੋਡਿਆ ਘਰ ਆਪਣੇ ਮੋਹੀ ਦੂਜੈ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਦੋਂ ਵਧਿਆ ਰੋਗ ਸੁਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਰੋਗ ਗੁਰਮੁਖ ਹੋਇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਪਿਰ ਲਾਵਿਆ ਹਰ ਨਾਮਾ ਔਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹੀਏ ਨਿਮਾਣੀਏ ਸਹੁ ਸਦਾ ਸੰਭਾਲ ਨਾਨਕ ਜਨਮ ਸਵਾਰ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓਨ ਆਕਾਸ਼ ਪਾਤਾਲਾ ਹੁਕਮੈ ਧਰਤੀ ਸਾਜੀਅਨ ਸੱਚੀ ਧਰਮਸ਼ਾਲਾ ਆਪ ਉਪਾਏ ਖੁਪਾਏ ਦਾ ਸੱਚੀ ਦੀਨ ਦਇਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਬਖਸ਼ਿਸ਼ ਭਰਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪ੍ਰਮਾਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਮੌਕੇ ਉਚਾਰਨ ਕੀਤਾ ਜਦੋਂ ਹਰੀਪੁਰ ਦਾ ਰਾਜਾ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਦਰਸ਼ਨ ਕਰਨ ਲਈ ਗੁਰੂ ਦਰਬਾਰ ਵਿੱਚ ਪਹੁੰਚਿਆ। ਇੱਕ ਸਮਾਂ ਸੀ ਕਿ ਗੁਰੂ ਕੇ ਸਿੱਖ ਆਪਣੇ ਜੀਵਨ ਦੇ ਨਾਲੋਂ ਗੁਰੂ ਮਰਿਆਦਾ ਨੂੰ ਪਹਿਲ ਦਿੰਦੇ ਸਨ, ਲੇਕਿਨ ਅੱਜ ਦੇ ਜ਼ਮਾਨੇ ਚ ਆਪਾਂ ਆਪਣੇ ਆਪ ਨੂੰ ਗੁਰੂ ਮਰਿਆਦਾ ਤੋਂ ਪਹਿਲ ਦਿੰਦੇ ਹਾਂ ਔਰ ਇਹੋ ਕਾਰਨ ਹੈ ਸਾਡੇ ਭਟਕਣ ਦਾ ਤੇ ਪਰੇਸ਼ਾਨ ਹੋਣ ਦਾ। ਅਸੀਂ ਅਕਸਰ ਸੜਕਾਂ ਦੇ ਉੱਪਰ ਬਹੁਤ ਥਾਵਾਂ ਤੇ ਬੋਰਡ ਪੜ੍ਹਦੇ ਹਾਂ ਗੋਇੰਦਵਾਲ ਸਿੱਖੀ ਦਾ ਧੁਰਾ। ਕਈ ਗੁਰਮੁਖ ਪਿਆਰਿਆਂ ਨੇ ਸਵਾਲ ਕੀਤਾ ਵੀ ਗਿਆਨੀ ਜੀ ਇਹ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਉਂ ਕਿਹਾ ਜਾਂਦਾ ਹੈ, ਸਿੱਖ ਪੰਥ ਵਿੱਚ ਇਹ ਰਵਾਇਤ ਕਿਉਂ ਪ੍ਰਚਲਿਤ ਹੈ, ਬਾਕੀ ਦੇ ਸਥਾਨ ਗੁਰੂ ਦਾ ਧੁਰਾ ਨਹੀਂ, ਮਰਿਆਦਾ ਦਾ ਧੁਰਾ ਨਹੀਂ, ਸਿੱਖੀ ਦਾ ਧੁਰਾ ਨਹੀਂ? ਗੁਰਮੁਖੋ ਗੁਰੂ ਕਾ ਇੱਕ ਇੱਕ ਸਥਾਨ ਜਿੱਥੇ ਗੁਰਦੇਵ ਨੇ ਚਰਨ ਪਾਏ ਨੂੰ ਸਿੱਖੀ ਦਾ ਧੁਰਾ ਹੈ। ਪਰ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਇਸ ਕਰਕੇ ਕਿਹਾ ਕਿ ਉਸ ਥਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੁਝ ਮਰਿਆਦਾ ਨਿਯਮ ਕਾਇਮ ਕੀਤੇ ਹਨ। ਉਹਨਾਂ ਨਿਯਮਾਂ ਦੇ ਵਿੱਚੋਂ ਪਹਿਲਾ ਨਿਯਮ ਸੀ, ਪਹਿਲਾ ਪੰਗਤ ਪਾਸ਼ੇ ਸੰਗਤ, ਕੋਈ ਵੀ ਗੁਰਮੁਖ ਪਿਆਰਾ ਮਾਈ ਭਾਈ ਅਮੀਰ ਗਰੀਬ ਰਾਜਾ ਰੰਕ ਗ੍ਰਿਸਤੀ ਤਿਆਗੀ ਕਿਸੇ ਵੀ ਇਲਾਕੇ ਵਿੱਚੋਂ ਆਵੇ, ਪਹਿਲਾਂ ਉਹਨੂੰ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ ਲਾਜ਼ਮੀ ਸੀ। ਕਿਉਂ? ਆਪਣੀ ਪੰਜਾਬੀ ਵਿੱਚ ਮਸ਼ਹੂਰ ਕਹਾਵਤ ਹੈ, ਕਿਸੇ ਨੇ ਭੁੱਖੇ ਨੂੰ ਸਵਾਲ ਪਾਇਆ ਤੇ ਉਹਨੇ ਜਵਾਬ ਦਿੱਤਾ ਟੁੱਕ ਰੋਟੀ, ਇਹ ਕਹਾਵਤ ਹੈ। ਉਹਦਾ ਭਾਵੇਂ ਕਿਹੜਾ ਭੁੱਖਾ ਮਨੁੱਖ ਹੈ ਨਾ, ਉਹਨੂੰ ਆਤਮ ਗਿਆਨ ਦਾ ਖਿਆਲ ਘੱਟ ਹੈ, ਪਹਿਲਾਂ ਉਹਨੂੰ ਪੇਟ ਦੀ ਲੋੜ ਹੈ ਵੀ ਮੇਰਾ ਢਿੱਡ ਭਰੇ, ਮੈਂ ਰੋਟੀ ਖਾਵਾਂ, ਮੈਨੂੰ ਭੁੱਖ ਲੱਗੀ ਹੈ। ਯਾਦ ਰੱਖਣਾ, ਭੁੱਖੇ ਬੰਦੇ ਦਾ ਕੋਈ ਧਰਮ ਨਹੀਂ। ਅੱਜ ਪੰਜਾਬ ਦੇ ਵਿੱਚ ਵੱਖਰੀ ਗੱਲ ਵੀ ਆਪਾਂ ਗੱਲ ਨੂੰ ਦੱਬੀ ਰੱਖੀਏ, ਬਹੁਤ ਸਾਰੇ ਲੋਕ ਅਸਾਈ ਬਣ ਗਏ, ਬਣ ਰਹੇ ਨੇ। ਉਹਦਾ ਮੇਨ ਕਾਰਨ ਉਹ ਸਾਨੂੰ ਟੋਕਦੇ ਨੇ, ਭਾਈ ਅਸੀਂ ਤੁਹਾਡੇ ਗਿਆਨ ਨੂੰ ਕੀ ਕਰੀਏ, ਅਸੀਂ ਢਿੱਡੋਂ ਭੁੱਖੇ ਹਾਂ, ਉਹ ਸਾਡੀਆਂ ਲੋੜਾਂ ਦੀ ਪੂਰਤੀ ਕਰਦੇ, ਅਸੀਂ ਤਾਂ ਉਧਰ ਜਾਂਦੇ ਹਾਂ। ਗੁਰਮੁਖੋ, ਇਹ ਮੇਰਾ ਬੋਲਣ ਦਾ ਵਿਸ਼ਾ ਨਹੀਂ, ਸੁਭਾਵਿਕ ਵਿਚਾਰ ਆ ਗਏ। ਗੁਰਦੇਵ ਨੇ ਪਹਿਲਾ ਨਿਯਮ ਕੀਤਾ ਵੀ ਪਹਿਲਾਂ ਪੰਗਤ ਪਾਸ਼ੇ ਸੰਗਤ, ਪਹਿਲਾਂ ਗੁਰੂ ਕੇ ਲੰਗਰ ਚ ਰੋਟੀ ਖਾਓ, ਫਿਰ ਆਪਾਂ ਅਧਿਆਤਮਿਕ ਵਿਚਾਰ ਚਰਚਾ ਕਰਾਂਗੇ। ਕਾਰਨ ਕੀ ਸੀ? ਉਹਦਾ ਪਹਿਲਾ ਤਾਂ ਕਾਰਨ ਇਹ ਸੀ ਵੀ ਜਿਵੇਂ ਆਮ ਕਹਾਵਤ ਹੈ ਵੀ 20 ਪੂਰਬੀਏ ਤੇ 72 ਚੁੱਲ੍ਹੇ, ਇਹ ਮੈਂ ਖੁਲਾਸਾ ਨਹੀਂ ਕਰਨਾ ਕਿਉਂਕਿ ਇਹਦੇ ਜਾਤੀ ਟੈਕ ਹੋ ਜਾਏਗਾ। ਉਹ ਲੋਕ ਜਿਹੜੇ ਸ਼ੋਧ ਸ਼ਾਹ ਤੇ ਵਰਨ ਵਣ ਨੂੰ ਮੰਨਦੇ ਸਨ ਵੀ ਦੂਜੇ ਦੀ ਪਰਛਾਵਾਂ ਨਾ ਪੈ ਜਾਵੇ ਮੇਰੀ ਰੋਟੀ ਉੱਪਰ, ਮੇਰਾ ਕਿਤੇ ਲੰਗਰ ਪਿਟਿਆ ਨਾ ਜਾਏ, ਮੇਰੇ ਗੁਰੂ ਬਾਬੇ ਨੇ ਇਸ ਘਟਨਾ ਤੋਂ ਕਈ ਸਾਲ ਪਹਿਲਾਂ ਉਪਦੇਸ਼ ਦਿੱਤਾ ਸੀ, ਪੰਡਿਤ ਜੀ ਕਬੂਤ ਡੋਮਣੀ ਕਦਾਇਆ ਤਸੈਣ ਪਰ ਨਿੰਦਾ ਕੱਟ ਚੂੜੀ ਮੁੱਠੀ ਕੋ ਚਣਾਲ ਕਾਰੀ ਕੱਢੇ ਕਿਆ ਤੀ ਜਾਂ ਚਾਰੇ ਬੈਠੀਆਂ ਨਾਲ। ਇਹ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਨੇ। ਮੈਂ ਇਹਦੀ ਭੂਮਿਕਾ ਤਵਾਰੀ ਗੁਰੂ ਖਾਲਸਾ ਚ ਵੀ ਪੜ੍ਹੀ ਸੀ। ਇੱਕ ਬ੍ਰਾਹਮਣ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਨਿਉਤਾ ਦਿੱਤਾ, ਬ੍ਰਾਹਮਣ ਨੇ ਜਦੋਂ ਬ੍ਰਾਹਮਣ ਨੇ ਨਿਉਤਾ ਦਿੱਤਾ ਤੇ ਗੁਰਦੇਵ ਬੜੇ ਹੱਸੇ, ਕੋਲੋਂ ਮਰਦਾਨਾ ਆਪਣੇ ਸੁਭਾਅ ਦੇ ਮੁਤਾਬਕ ਕਹਿਣ ਲੱਗਾ, ਬਾਬਾ ਉਲਟੀ ਗੰਗਾ ਵਹਾ ਦਿੱਤੀ, ਉਲਟੀ ਗੰਗਾ, ਕਿਉਂਕਿ ਪਾਤਸ਼ਾਹ ਦਾ ਪਰ ਮਿੱਤਰ ਸੀ ਭਾਈ ਮਰਦਾਨਾ। ਹਜ਼ੂਰ ਕਹਿੰਦੇ ਮਰਦਾਨਿਆ ਕਿਵੇਂ? ਮਰਦਾਨੇ ਨੇ ਆਖਿਆ, ਪਾਤਸ਼ਾਹ ਬ੍ਰਾਹਮਣ ਜਾਤੀ ਲੋਕਾਂ ਦੇ ਘਰੋਂ ਸਾਰੀ ਜ਼ਿੰਦਗੀ ਅੰਧਾ ਖਾਂਦੀ ਰਹੀ ਤੇ ਪਤਾ ਨਹੀਂ ਕੀ ਕਰਨੀ ਪਈ, ਭਲੇਖੇ ਭੁਲੇਖੇ ਨਾਲ ਇਹਨਾਂ ਨੂੰ ਕਿਵੇਂ ਖਿਆਲ ਆ ਗਿਆ ਵੀ ਆਪਾਂ ਗੁਰੂ ਨਾਨਕ ਪਾਤਸ਼ਾਹ ਨੂੰ ਰੋਟੀ ਵਰਤ ਲਈਏ, ਇਹ ਤਾਂ ਲੋਕਾਂ ਦੇ ਘਰੋਂ ਖਾਣ ਵਾਲੇ ਨੇ। ਯਾਦ ਰੱਖਣਾ, ਜਿਹੜਾ ਖਾਣ ਗਿਝਾ ਨਾ ਉਹਨੂੰ ਖੋਣਾ ਬੜਾ ਔਖਾ ਜੇ। ਆ ਤੁਸੀਂ ਸੰਗਤ ਵਾਲੇ ਸਾਨੂੰ ਕਦੇ ਪ੍ਰਸ਼ਾਦਾ ਵਰਤੇ ਹੋ, ਪਰ ਤੁਸੀਂ ਕਦੇ ਨਹੀਂ ਵੇਖਿਆ ਹੋਣਾ ਵੀ ਕਦੇ ਗਿਆਨੀ ਵੀ ਸੰਗਤ ਨੂੰ ਆ ਕੇ ਵੀ ਮੇਰੇ ਘਰ ਲੰਗਰ ਛਕੋ। ਅਸੀਂ ਛਕਣ ਕਿਤੇ ਆ ਨਾ, ਅਸੀਂ ਤੁਹਾਡੇ ਕੋਲੋਂ ਛਕਦੇ ਰਹਿੰਦੇ ਆਮ, ਪਰ ਤੁਸੀਂ ਕਦੇ ਨਹੀਂ ਵੇਖਿਆ 21 ਸਾਲਾਂ ਚ ਵੀ ਕਦੇ ਗਿਆਨੀ ਵੀ ਆ ਕੇ ਵੀ ਮੇਰੇ ਘਰ ਰੋਟੀ ਛਕੋ ਅੱਜ, ਕਿਉਂਕਿ ਖਾਣਾ ਸੌਖਾ ਹੈ ਖੋਣਾ ਬੜਾ ਔਖਾ ਹੈ। ਗੁਰਦੇਵ ਕਹਿੰਦੇ ਮਰਦਾਨਿਆਂ ਕਰਤਾਰ ਦੇ ਰੰਗ ਤਮਾਸ਼ੇ ਵੇਖ ਵੀ ਕਰਤਾਰ ਕਰਦਾ ਕਿ ਚੁੱਪ ਰਹੋ ਤੂੰ। ਮੇਰੇ ਪਾਤਸ਼ਾਹ ਸਮਰਪਣ ਦੀ ਕਰ ਗਿਆ। ਉਹਨੇ ਆਪਣੀ ਧਾਰਮਿਕ ਨਿਯਮਾਂ ਦੇ ਮੁਤਾਬਕ ਬੜਾ ਸੁੰਦਰ ਪਕਵਾਨ ਤਿਆਰ ਕੀਤਾ। ਮਰਦਾਨੇ ਨੂੰ ਲਕੀਰ ਮਾਰੀ, ਕਹਿਣ ਲੱਗਾ ਵੀ ਤੁਸੀਂ ਬਾਬਾ ਜੀ ਤੇ ਬਾਹਰ ਹੀ ਰਹੋ, ਇਨ ਤੇ ਆਊਟ ਹੁੰਦਾ ਨਾ। ਮਰਦਾਨੇ ਨੂੰ ਆਊਟ ਕਰ ਦਿੱਤਾ, ਬਾਬੇ ਨੂੰ ਇਨ ਲਕੀਰ ਮਾਰੀ। ਗੁਰਦੇਵ ਨੂੰ ਬਿਠਾ ਕੇ ਤੇ ਉਹਨੇ ਲਕੀਰ ਮਾਰ ਦਿੱਤੀ। ਗੁਰਦੇਵ ਕਹਿੰਦੇ ਪੰਡਿਤ ਜੀ ਕੀ ਕਰਦੇ ਹੋ? ਕਹਿਣ ਲੱਗੇ ਪਾਤਸ਼ਾਹ ਮੈਂ ਕਾਰ ਕਰਦਾ। ਕਿਉਂ? ਅਖੇ ਜੀ, ਕਾਰ ਕਰਨ ਦੇ ਨਾਲ ਜਿਹੜਾ ਇਹ ਲੰਗਰ ਹੈ ਭੰਡਾਰਾ ਜੂਠਾ ਨਹੀਂ ਹੁੰਦਾ। ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਤੁਹਾਡਾ ਧੰਨਵਾਦ, ਤੁਹਾਡੀ ਸੋਚ ਬੜੀ ਉੱਚੀ ਹੈ, ਪਰ ਤੁਹਾਡੀ ਲਕੀਰ ਮਾਰਨ ਤੋਂ ਪਹਿਲਾਂ ਚਾਰ ਜਣੀਆਂ ਅੰਦਰ ਆ ਗਈਆਂ ਨੇ, ਤਿੰਨ ਚਾਰ ਇਕੱਠੇ ਹੋ ਕੇ ਅੰਦਰ ਆ ਗਏ ਜੇ, ਇਹਨਾਂ ਨੇ ਤੁਹਾਡੇ ਲੰਗਰ ਦੀ ਡੰਡ ਲਾ ਦਿੱਤੀ ਹੈ। ਬ੍ਰਾਹਮਣ ਬੜਾ ਚਿਕਰ ਚਕਿਰਤ ਵੀ ਮਹਾਰਾਜ ਚਾਰ ਹਜ਼ੂਰ ਕਹਿੰਦੇ ਚਾਰ ਚਾਰ, ਉਹਨਾਂ ਨੇ ਆਣ ਕੇ ਤੁਹਾਡੇ ਲੰਗਰ ਨੂੰ ਹੱਥ ਲਾ ਦਿੱਤਾ ਤੇ ਹੁਣ ਕੀ ਕਰੀਏ, ਖਾਈਏ ਕਿ ਨਾ ਖਾਈਏ? ਬ੍ਰਾਹਮਣ ਨੇ ਹੱਥ ਜੋੜ ਬੇਨਤੀ ਕੀਤੀ ਵੀ ਪਾਤਸ਼ਾਹ ਮੈਂ ਲਕੀਰ ਤਾਂ ਚੰਗੀ ਮੋਟੀ ਮਾਰੀ ਹੈ, ਆਇਆ ਕੌਣ, ਲੰਗਰ ਕਿਵੇਂ ਜੂਠਾ ਹੋ ਗਿਆ? ਮੇਰੇ ਪਾਤਸ਼ਾਹ ਨੇ ਫਿਰ ਪੰਕਤੀਆਂ ਚਾਰਨੀਆਂ, ਕਹਿੰਦੇ ਇੱਕ ਤਾਂ ਆ ਗਈ ਹੈ ਮਰਾਸਣ, ਇੱਕ ਆ ਗਈ ਹੈ ਕਸੈਣ, ਇੱਕ ਆ ਗਈ ਹੈ ਚੂੜੀ, ਇੱਕ ਨਾਲ ਚੰਡਾਲ ਇਹਨਾਂ ਦਾ ਮਰਦ ਆ ਗਿਆ ਤੇ ਤਿੰਨ ਬੀਬੀਆਂ ਆ ਗਈਆਂ ਤੇ ਤਿੰਨੇ ਦੀਆਂ ਤਿੰਨੇ ਘਟ ਗਿਆ। ਇੱਕ ਮਰਦ ਮਹਾਰਾਜ ਮੈਨੂੰ ਨਹੀਂ ਦਿਸਦੀਆਂ। ਹਜ਼ੂਰ ਕਹਿੰਦੇ ਇਹ ਦਿਸਦੀਆਂ ਨਹੀਂ ਪਰ ਉਂਝ ਅਪਵਿੱਤਰਤਾ ਅਪਵਿੱਤਰ ਕਰਦੀਆਂ ਨੇ। ਅਪਵਿੱਤਰ ਕਿਹੜੀ ਕਿਹੜੀਆਂ? ਮੇਰੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਲਕੀਰਾਂ ਦੇ ਮਾਰਨ ਕੱਖ ਨਹੀਂ ਜੇ ਬਣਨਾ, ਅਸੀਂ ਅੰਮ੍ਰਿਤਧਾਰੀ ਹਾਂ, ਨਵੀਂ ਟਕਸਾਲੀ ਹਾਂ, ਅਸੀਂ ਗੁਰਮੁਖੋ ਜਿੱਥੇ ਨਲਕੇ ਦੀਆਂ ਟੂਟੀਆਂ ਮਾਂਜ ਮਾਂਜ ਕਿਤੇ ਕਿਹੜੀਆਂ ਪਿੱਤਲ ਦੀਆਂ ਨੂੰ ਸੋਨੇ ਦੀਆਂ ਬਣਾ ਦਿੰਦੇ, ਲੋਹੇ ਦੀਆਂ ਚਾਂਦੀ ਦੀਆਂ ਕਰ ਦਿੰਦੇ ਰਗੜ ਰਗੜ ਕੇ ਅੱਗੋਂ, ਤੇ ਪਿੱਛੋਂ ਗੰਦੇ ਪਾਈਪ ਥਾਣੀ ਆਉਂਦੀਆਂ, ਉਹ ਕਦੇ ਮਾਜਦਾ ਕੋਈ ਨੀ। ਜਿਹੜਾ ਬਾਹਰਲਾ ਸਿਰਾ ਨਾ, ਮੈਂ ਟਕਸਾਲੀ ਹਾਂ ਪੱਕਾ ਕੱਟੜ ਹੁਣ ਵੀ ਆ, ਅਸੀਂ ਬਾਹਰਲਾ ਮੂੰਹ ਘਸਾ ਘਸਾ ਕੇ ਪਿੱਤਲ ਦਾ ਬਣਾ ਦਿੰਦੇ ਹਾਂ ਸੋਨਾ, ਤੇ ਲੋਹੇ ਦੀ ਬਣਾ ਦਿੰਦੇ ਚਾਂਦੀ, ਉਂਝ ਨਾਲਾ ਉਂਝੇ ਪਾਈਪ ਗੰਦੇ ਨਾਲੀ ਥਣ ਲੰਘਦਾ, ਉਹਦਾ ਵਿਚਾਰ ਹੀ ਕੋਈ ਨੀ। ਮਾਫ ਕਰਨਾ ਗੁਰਮੁਖੋ, ਮੈਂ ਖੰਡਨ ਨਹੀਂ ਕਰ ਰਿਹਾ ਕਿਉਂਕਿ ਮੇਰੀ ਡਿਊਟੀ ਅਨੈਲਿਸਿਸ ਕਰਨ ਦੀ ਹੈ। ਕੱਲਾ ਟੂਟੀ ਨੂੰ ਮਾਂਜਣ ਨਾਲ ਗੱਲ ਨਹੀਂ ਬਣਨੀ, ਜਿੰਨਾ ਚਿਰ ਮਨ ਨਾ ਮਾਂਜਿਆ ਜਾਏ। ਮੈਂ ਕਿਸੇ ਪਾਰਟੀ ਜਥੇਬੰਦੀ ਨਾਲ ਮੇਰਾ ਸੰਬੰਧ ਨਹੀਂ, ਮੈਂ ਗੁਰੂ ਗ੍ਰੰਥ ਦਾ ਸੱਚੇ ਪਾਤਸ਼ਾਹ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਨੁਮਾਇੰਦਾ ਹੈ। ਮੈਂ ਜੋ ਹਰਿਮੰਦਰ ਸਾਹਿਬ ਚੋਂ ਗੁਰੂ ਦਾ ਸੰਦੇਸ਼ ਆਉਂਦਾ ਉਹਨੂੰ ਰਿਲੇ ਕਰਨਾ, ਮੇਰੀ ਆਪਣੀ ਕੋਈ ਜਾਤੀ ਰਾਏ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡਾ ਇਸ਼ਟ ਹੈ, ਉਹਦਾ ਸਿਧਾਂਤ ਦਾ ਪ੍ਰਚਾਰ ਤੇ ਪ੍ਰਸਾਰ ਕਰਨੀ ਮੈਥੋਂ ਗੁਰੂ ਨੇ ਡਿਊਟੀ ਲਾਈ ਹੈ। ਮੇਰਾ ਬਾਬਾ ਕਹਿੰਦਾ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਪਿੰਡਾਂ ਤਾਂ ਰਗੜ ਰਗੜ ਕੇ ਤੂੰ ਗੁਰਮੁਖਾ ਚਮੜੀ ਇੱਕ ਇੰਚ ਘਟਾ ਦੇ ਤਰਗੜ ਦਿੱਤੀ ਹੈ, ਅੰਦਰ ਤੇਰੇ ਮੈਲ ਹੈ, ਇਕੱਲੇ ਚਮੜੇ ਨੂੰ ਰਗੜ ਨਾਲ ਬਾਤ ਨਹੀਂ ਬਣਨੀ। ਮੇਰੇ ਪਾਤਸ਼ਾਹ ਕਹਿੰਦੇ ਕਬੁੱਧ ਡੋਮਣੀ, ਜਿਹੜੀ ਖੋਟੀ ਬੁੱਧੀ ਹੈ ਇਹ ਮਲਾਸਣ ਹੈ। ਜਿਹੜਾ ਸਾਡੇ ਅੰਦਰ ਕਰਖਤ ਪੁਰਾ, ਕਿਸੇ ਦੇ ਦਇਆ ਨਹੀਂ ਕਰਨੀ, ਇੱਕ ਸੈਣ ਬੈਠੀ ਹੈ। ਜਿਹੜੀ ਪਰਾਈ ਨਿੰਦਿਆ ਕਰਨੀ ਹੈ ਇਹ ਚੂੜਾ ਪੁਣਾ ਹੈ। ਯਾਦ ਰੱਖਣਾ ਗੁਰਮਤ ਵਿੱਚ ਕੋਈ ਚੂੜਾ ਨਹੀਂ, ਚੂੜਾ ਉਹ ਹੈ ਜਿਹਦੇ ਕੰਮ ਚੂੜਿਆਂ ਵਾਲੇ ਨੇ। ਕਬੁੱਧ ਡੋਮਣੀ, ਕਦਾਇਆ ਕਸੈਣ, ਪਰ ਨਿੰਦਾ ਘੱਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਲੋਕਾਂ ਨੂੰ ਲੁੱਟਣਾ, ਅੱਠੇ ਪਰ ਸੜੇ ਰਹਿਣਾ ਇਹ ਚੰਡਾਲ ਪੁਣਾ। ਮੇਰਾ ਬਾਬਾ ਕਹਿੰਦਾ ਪੰਡਿਤ ਜੀ ਲਕੀਰਾਂ ਮਾਰਨ ਦਾ ਕੀ ਫਾਇਦਾ ਜੇ ਚਾਰੇ ਦੀਆਂ ਚਾਰੇ ਬੈਠੀਆਂ ਨੇ? ਪਹਿਲਾਂ ਇਹ ਬਾਂਝੋ, ਪਹਿਲਾਂ ਇਹਨਾਂ ਨੂੰ ਕੱਢੋ। तो धन गुरु अमरदास सच्चे पातशाह मेरे बालक ने एक बराबर का लंगर कायम करके जेड़ा वर्ण बन सी जाति बन सी उहदे ते टोड़ मारना कीती भी सारे रब दे बंदे बराबर ने, कोई उच्चा ते नीवा नहीं, जिहदी सोच उच्ची उह उच्चा, जिहदी सोच नीवी उह नीवा। एक तां इह कारण सी, दूसरा पुरातन जमाने में सेवा करन वाले नूं माड़ा समझिया जांदा, कराउण वाले नूं चंगा। मेरे सतगुरु पातशाह ने सेवा करन दी भावना नाल दूसरा कारण यह किया कि लंगर में सेवा करनगे इन्हां दा मन निमरी भूत होवेगा, निम्रता आएगी, इन्हां विच भाईचारक सांझ वधेगी, इन्हां विचों मैं ते मेरी दे टिब्बे ढहणगे। चौथा, जदों शरीर तंदुरुस्त होवेगा, ढिड भरिया होवेगा, उदों रब की गल चंगी लगेगी। एक तां पातशाह ने पंगत की मर्यादा कायम की दृढ़ पैमाने च दृढ़ता नाल, दूसरा गुरु अमरदास पातशाह ने यह हुक्म किया कि जिन्निया भी बीबिया बच्चिया भैणा धीआं आउण उह चिट्टे रंग के कपड़े लैके आउण, बराबर का परावा होवे। क्यों? आ तुसीं कदे टीवी ते साल बाद वेखदे होगे, लखां की गिणती च मुसलमान वीर हज करन जाते, लखां की गिणती च भावें को राष्ट्रपति है भावें को मजदूर है, लेकिन काबे का हज कर सवे उन्होंने दोवे दी चादर इको कपड़े की इको रंग की चिट्टे रंग दी होंदियां ने, तां कि खुदा दे घर विच पहुंच के बंदा मैं ते मेरी का शिकार ना होवे। मुसलमाना च रवायत है कि दो तहमत दो चादर ले जा के ते मक्के दा हज करदे ने, उन्हां दे आम जिहड़े पहले कपड़े उतार जांदे ने, उरां मुड़ के फिर आण के पाउंदे ने। एक सारता वास्ते गुरु अमरदास पातशाह ने हुक्म किया कि बाबियां बीबियां भैणां दा परावा एक चिट्टे रंग दे कपड़िया दा होवे। उहदा कारण की है? चंचल परावे नाल गुरमुख मन चंचल हुंदा, चंचल हरी सैन माफ करना हरिपुर का राजा अपनिया राणिया नू लै करके गोविंदवाल साहब गुरु दरबार विच पहुंचिया मत्था टेकण लई। तीसरी गल जो गुरमुखो गुरमत दे तुरे दी है वह यह है कि सतगुरु अमरदास सच्चे पातशाह महाराज ने ਉੱਥੇ ਭੈਣਾਂ ਨੂੰ ਪ੍ਰਚਾਰਕ ਤੇ ਵੀਰਾਂ ਨੂੰ ਪ੍ਰਚਾਰਕ ਥਾਪਿਆ, ਇਹ ਸਿੱਖੀ ਦਾ ਪ੍ਰਚਾਰ ਦਾ ਮੁੱਢ ਉੱਥੋਂ ਬੱਝਾ। ਚੌਥੀ, ਹਜ਼ੂਰ ਨੇ ਇੱਕ ਬੌਲੀ ਕਾਇਮ ਕੀਤੀ ਔਰ ਉਸ ਬੌਲੀ ਵਿੱਚ ਬ੍ਰਾਹਮਣ ਵੀ ਇਸ਼ਨਾਨ ਕਰੇਗਾ, ਸ਼ੂਦਰ ਵੀ ਇਸ਼ਨਾਨ ਕਰੇਗਾ, ਲੇਕਿਨ ਮਨ ਦੀ ਮਿਲ ਤਾਂ ਲਵੇਗੀ ਵੀ ਇਸ਼ਨਾਨ ਕਰਦਿਆਂ ਨਾਲ ਜਪਜੀ ਦਾ ਪਾਠ ਕਰੇ, ਗੇੜਾ ਤਾਂ ਮੁੱਕੇਗਾ। ਇਹ ਨਿਯਮ ਕਾਇਮ ਕੀਤੇ। ਜਦੋਂ ਉਹ ਰਾਜਾ ਰਾਣੀਆਂ ਦੇ ਸਮੇਤ ਲੰਗਰ ਪਾਣੀ ਛਕ ਕੇ ਗੁਰੂ ਦਰਬਾਰ ਵਿੱਚ ਆਇਆ ਨਾ, ਕਿਉਂਕਿ ਰਾਜੇ ਲੋਕ ਹੋਰ ਤਰ੍ਹਾਂ ਦੇ ਹੁੰਦੇ ਨੇ, ਉਹ ਇੱਕ ਤੋਂ ਵੱਧ ਰਾਣੀਆਂ ਰੱਖਦੇ ਨੇ, ਉਹਦੀ ਇੱਕ ਨਵੀਂ ਰਾਣੀ ਸੀ, ਉਹਨੇ ਆਪਣੇ ਕੱਪੜੇ ਨਾ ਬਦਲੇ, ਬਾਕੀਆਂ ਬੀਬੀਆਂ ਭੈਣਾਂ ਦਾ ਲਿਬਾਸ ਸਾਦਾ ਬਰਾਬਰ ਦਾ, ਉਹਦਾ ਚਟਕੀਲਾ ਪਟਕੀਲਾ ਲੈਣ ਲੱਗੀ ਸੀ ਨਮਸਕਾਰ ਕਰਨ ਵਾਲਿਆਂ ਦੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਸ ਬੀਬੀ ਵੱਲ ਤੱਕਿਆ ਤੇ ਕਹਿਣ ਲੱਗੇ, ਕਮਲੀ ਕਮਲੀ ਕੌਣ ਹੈ? ਇਤਿਹਾਸਕਾਰ ਵੀਰ ਕਹਿੰਦੇ ਨੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਕਹਿਣ ਦੀ ਦੇਰ ਸੀ, ਉਹਦਾ ਦਿਮਾਗ ਚੱਕਿਆ ਗਿਆ, ਉਹਨੇ ਆਪਣੇ ਕੱਪੜੇ ਪਾੜ ਦਿੱਤੇ, ਸਿਰ ਦੇ ਵਾਲ ਖੋਹ ਦਿੱਤੇ ਔਰ ਉਹ ਪਾਗਲ ਦੁਆਨੀ ਮਸਤਾਨੀ ਹੋ ਕਰਕੇ ਉਥੋਂ ਦੌੜ ਗਈ। ਗੁਰਮੁਖ ਪਾਗਲ ਕਦੋਂ ਹੋਏ? ਜਦੋਂ ਗੁਰੂ ਦੀ ਗੱਲ ਨਾ ਮੰਨੀ। ਪਤਾ ਨੀ ਗਿਆਨੀ ਸੱਜਣੇ ਦੇ ਕੀ ਅਰਥ ਕਰਨਗੇ, ਪਰ ਮੈਂ ਤਾਂ ਇਹਦੇ ਚ ਇੱਕ ਪੱਖ ਹੀ ਲਿਆ ਹੈ ਕਿ ਜਿਹੜਾ ਗੁਰੂ ਦੀ ਆਗਿਆ ਮੰਨਦਾ ਉਹ ਸਿਆਣਾ, ਜਿਹੜਾ ਗੁਰੂ ਦੀ ਆਗਿਆ ਚੋਂ ਬਾਹਰ ਹੋ ਜਾਂਦਾ ਉਹ ਪਾਗਲ ਹੋ ਜਾਂਦਾ ਪਾਗਲ। ਅੱਜ ਵੀ ਸ਼ਰਾਬ ਪੀ ਕੇ ਲੋਕੀ ਪਾਗਲ ਹੁੰਦੇ ਨੇ ਗੁਰੂ ਕੀ ਆਗਿਆ ਚ ਬਾਹਰ ਹੋ ਕੇ। ਤੋ ਗੁਰਮੁਖੋ, ਹਰ ਬੰਦੇ ਨੂੰ ਆਪਣੇ ਨਾਲ ਹਮਦਰਦੀ ਹੁੰਦੀ ਹੈ। ਉਸ ਰਾਜੇ ਨੇ ਆਖਿਆ ਵੀ ਮਹਾਰਾਜ ਕਿਰਪਾ ਕਰੋ, ਇਹ ਗਲਤੀ ਹੋ ਗਈ ਹੈ। ਤਾਂ ਸਤਿਗੁਰੂ ਪਾਤਸ਼ਾਹ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਦੁਆਗਣ ਇਹ ਸੁਹਾਗਣ ਦਾ ਨਿਰਣਾ ਕਰਦੇ ਨੇ ਔਰ ਇਹ ਸਾਰੀ ਵਾਰ ਗੁਰੂ ਅਮਰਦਾਸ ਪਾਤਸ਼ਾਹ ਦੀ ਚਾਰਨ ਕੀਤੀ ਹੈ। ਜਿਹੜੀ ਪੌੜੀ ਹੈ ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਸਰਬ ਵਿਆਪਕਤਾ ਵੱਲ ਇਸ਼ਾਰਾ ਹੈ, ਕਿਉਂਕਿ ਹਿੰਦੂ ਮਤ ਵਿੱਚ ਵੱਖ ਵੱਖ ਕਰਮਾਂ ਦੇ ਇੰਚਾਰਜ ਵੱਖ ਵੱਖ ਦੇਵਤੇ ਮੰਨੇ ਨੇ, ਉਹਨਾਂ ਦੇ ਪ੍ਰਤੀਕ ਨੇ। ਲੇਕਿਨ ਗੁਰਮਤ ਦੇ ਵਿੱਚ ਉਸ ਕਰਤੇ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਇਸ ਨੁਕਤੇ ਤੇ ਜ਼ੋਰ ਹੈ। ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ, ਆਪ ਸਰਵਣ ਕਰੋ ਜੀ।
ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ।
ਗੁਰਮੁਖੋ, ਵੱਖ ਵੱਖ ਥਾਵਾਂ ਤੇ ਜਾਈਏ ਨਾ, ਵੱਡੇ ਵੱਡੇ ਸ਼ਹਿਰਾਂ ਚ ਤੇ ਲਿਫਟਾਂ ਲੱਗੀਆਂ ਨੇ, ਲਿਫਟਾਂ। ਮੈਂ ਪਿਛਵੇ ਡਿਊਟੀ ਲੱਗੀ ਦੁਆਰਕਾ, ਇੱਕ ਰਾਤ ਮੈਂ ਅਹਿਮਦਾਬਾਦ ਕੱਟੀ ਤੇ ਜਿਨ੍ਹਾਂ ਦੇ ਘਰ ਮੇਰਾ ਸਟੇਅ ਸੀ ਉਹ ਦਸਵੀਂ ਮੰਜ਼ਿਲ ਤੇ ਰਹਿੰਦੇ ਸਨ। ਹੁਣ ਮੈਂ ਆਪਣਾ ਪੱਖ ਨਾਲ ਸੋਚਣਾ ਹੈ, ਮੈਂ ਇਸ ਪੰਕਤੀ ਨੂੰ ਉਸ ਪੱਖ ਨਾਲ ਜੋੜ ਕੇ ਵਿਚਾਰਨ ਦਾ ਯਤਨ ਕੀਤਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਨੂੰ। ਗੁਰਮੁਖਾ, ਭਾਵੇਂ ਤੂੰ ਵਿਰਾਗੀ ਭੇਖ ਨੂੰ ਧਾਰਨ ਕਰ ਲਾ, ਭਾਵੇਂ ਸੰਨਿਆਸੀ ਭੇਖ ਨੂੰ ਧਾਰਨ ਕਰ ਲਾ, ਭਾਵੇਂ ਅੰਮ੍ਰਿਤਧਾਰੀ ਹੋ ਜਾ, ਪਰ ਜਿੰਨਾ ਚਿਰ ਤੈਨੂੰ ਲਿਫਟ ਨਾ ਚੰਗੀ ਬਣੀ, ਉਨਾ ਚਿਰ ਤੂੰ ਇੱਕ ਦੀ ਉੱਪਰਲੀ ਮੰਜ਼ਿਲ ਤੇ ਨਹੀਂ ਪਹੁੰਚੇਗਾ। ਇਹਦੇ ਅਖਰੀ ਅਰਥ ਕੇਵਲ ਇੰਨੇ ਨੇ ਕਿ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ, ਉਹ ਤੁਣਿਆ ਤੋਲਿਆ ਤੇ ਮਿਣਿਆ ਨਹੀਂ ਜਾ ਸਕਦਾ। ਲੇਕਿਨ ਜਿੰਨਾ ਚਿਰ ਗੁਰੂ ਦੀ ਕਿਰਪਾ ਦਾ ਪਾਤਰ ਨਾ ਹੋਇਓ ਗੁਰਮੁਖਾ, ਉਨਾ ਚਿਰ ਇੱਕ ਤੱਕ ਪਹੁੰਚੇਗਾ ਨਹੀਂ, ਤੂੰ ਸਮਝ ਨਹੀਂ ਸਕੇਗਾ। ਉਹਨੂੰ ਇੱਕ ਸਾਡੀ ਮੰਜ਼ਿਲ ਹੈ, ਸਾਡਾ ਮਕਸਦ ਹੈ, ਸਾਡਾ ਟਾਰਗੇਟ ਹੈ, ਸਾਡਾ ਨਿਸ਼ਾਨਾ ਹੈ। ਪਰ ਗੁਰਮੁਖ ਆਪਾਂ ਡੱਬੇ ਵਿੱਚ ਬੰਦ ਹੋ ਜਾਈਏ ਤੇ ਉਹਦੇ ਵਿੱਚ ਕਰੰਟ ਨਾ ਹੋਵੇ ਤੇ ਲਿਫਟ ਤਾਂ ਠਾਂ ਨਹੀਂ ਹੁੰਦੀ, ਖਲੋਤੀ ਰਹਿੰਦੀ, ਅੜ ਜਾਂਦੀ। ਇਸੇ ਪ੍ਰਕਾਰ ਗੁਰਮੁਖ ਇੱਕ ਤੱਕ ਪਹੁੰਚਣ ਲਈ ਜਿੰਨਾ ਚਿਰ ਪ੍ਰਸਾਦ ਦਾ ਕਰੰਟ ਨਾ ਆਇਆ ਉਨਾ ਚਿਰ ਆਪਾਂ ਉੱਥੋਂ ਤੱਕ ਨਹੀਂ ਪਹੁੰਚਾਂਗੇ। ਪ੍ਰਸਾਦ ਲਾਜ਼ਮੀ ਚਾਹੀਦਾ, ਕਿਰਪਾ ਲਾਜ਼ਮੀ ਚਾਹੀਦੀ ਹੈ। ਇਹ ਸਾਨੂੰ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੇਰਣਾ ਦਿੰਦਾ ਹੈ।
ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ।
ਇਹਦਾ ਗੁਰਮੁਖ ਅਰਥ ਹੈ ਵੀ ਵਾਰ ਸਲੋਕਾਂ ਨਾਲ ਵੀ ਆਮ ਕਰਕੇ ਪੌੜੀਆਂ ਹੋਰ ਮਹੱਲੇ ਦੀਆਂ ਹੁੰਦੀਆਂ ਨੇ ਤੇ ਸਲੋਕ ਹੋਰ ਮਹੱਲੇ ਦੇ ਹੁੰਦੇ ਨੇ। ਇਹਦਾ ਭਾਵ ਇਹ ਹੈ ਵੀ ਗੁਰਮੁਖ ਇਹਦੇ ਵਿੱਚ ਪੌੜੀਆਂ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀਆਂ ਹੋਣਗੀਆਂ ਤੇ ਸ਼ਲੋਕ ਵੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਾਰਨ ਕੀਤੇ ਹਨ। ਅੱਗੇ ਤੀਸਰੇ ਪਾਤਸ਼ਾਹ ਸ਼ਲੋਕ ਦੇ ਵਿੱਚ ਉਪਦੇਸ਼ ਸੰਦੇਸ਼ ਦਿੰਦੇ ਨੇ, ਸਰਵਣ ਕਰੀਏ ਜੀ।
ਸੁਹੈ ਵੇਸ਼ ਦੁਹਾਗਣੀ ਪਰ ਪਿਰ ਰਾਵਣ ਜਾਏ।
ਇਹਦਾ ਅਖਰੀ ਅਰਥ ਗੁਰਮੁਖ ਕੇਵਲ ਇੰਨਾ ਹੈ, ਇੱਕ ਛੁੱਟੜ ਅਪ੍ਰਵਾਨ ਤੌਰ ਤੇ ਉਹਨੇ ਲਿਬਾਸ ਭਾਵੇਂ ਲਾਲ ਰੰਗ ਦਾ ਪਾਇਆ ਪਰ ਪਰਾਏ ਪੁਰਖ ਉੜ ਜਾਂਦੀ ਹੈ। ਅਖਰੀ ਅਰਥ ਕੇਵਲ ਇੰਨੇ ਨੇ। ਜਿਹੜਾ ਇਹ ਦੁਆਗਣ ਤੇ ਸੁਆਗਣ ਸ਼ਬਦ ਹੈ ਇਹਦਾ ਮੂਲ ਸੰਸਕ੍ਰਿਤ ਹੈ। ਇਹ ਦੋ ਦੋ ਸ਼ਬਦਾਂ ਦੇ ਸੁਮੇਲ ਨੇ। ਆਂਗਣ ਦਾ ਅਰਥ ਹੁੰਦਾ ਵਿਹੜਾ, ਆਂਗਣ ਉਹਨੂੰ ਅਸੀਂ ਪੰਜਾਬੀ ਚ ਕਹਿੰਦੇ ਅਪਭ੍ਰੰਸ਼ ਰੂਪ। ਅਪਭ੍ਰੰਸ਼ ਰੂਪ ਦੇ ਮੁਤਾਬਕ ਕਿ ਦੁਆਗਣ ਤੇ ਸੁਆਗਣ ਬਣ ਗਿਆ। ਦੁਆਗਣ ਦਾ ਅਰਥ ਹੈ ਆਪਣੇ ਪਤੀ ਨੂੰ ਛੱਡ ਕੇ ਦੂਜੇ ਦੇ ਵਿਹੜੇ ਵਿੱਚ ਜਾਣ ਵਾਲੀ। ਸੁਆਗਣ ਦਾ ਅਰਥ ਹੈ, ਇਹ ਅਰਬੀ ਤੇ ਸੰਸਕ੍ਰਿਤ ਦੇ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ। ਆਪਣੇ ਵਿੱਚ ਕਹਿੰਦੀਆਂ ਨੇ ਇਹ ਮੇਰਾ ਘਰ ਵਾਲਾ, ਇਹ ਮੇਰੇ ਪਤੀ ਨੇ, ਮੇਰੇ ਬੱਚਿਆਂ ਦੇ ਡੈਡੀ ਨੇ। ਤੇ ਮੁਸਲਮਾਨ ਭੈਣਾਂ ਕਹਿੰਦੀਆਂ ਨੇ ਮੇਰਾ ਸ਼ੌਹਰ ਹੈ, ਉਹ ਪਤੀ ਨੂੰ ਸ਼ੌਹਰ ਬੋਲਦੀਆਂ ਨੇ। ਸ਼ੌਹਰ ਤੇ ਸ਼ੌ ਇਹਨਾਂ ਦੋ ਸ਼ਬਦਾਂ ਦਾ ਸੁਮੇਲ ਹੈ ਇਹਨਾਂ ਸ਼ਬਦਾਂ ਵਿੱਚ। ਜਿਹੜੀ ਸ਼ੌਹਰ ਕੋਲ ਰਹਿੰਦੀ ਹੈ, ਸ਼ੌ ਦੇ ਵਿਹੜੇ ਚ ਰਹਿੰਦੀ, ਉਹਨੂੰ ਕਹਿੰਦੇ ਨੇ ਸੁਹਾਗਣ। ਤੇ ਜਿਹੜੀ ਆਪਣੇ ਸ਼ੌਹਰ ਨੂੰ, ਸ਼ੌ ਨੂੰ ਛੱਡ ਕੇ ਦੂਸਰੇ ਦੇ ਵਿਹੜੇ ਵਿੱਚ ਕਹਿੰਦੀ, ਉਹਨੂੰ ਕਹਿੰਦੇ ਨੇ ਦੁਆਗਣ। ਜਿਹੜਾ ਸੂਹਾ ਵੇਸ ਹੈ ਧਰਮ ਦੇ ਮੁਤਾਬਕ ਨਹੀਂ, ਸਾਡੀ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਸੁਹਾਗਣ ਬੀਬੀਆਂ ਬੱਚੀਆਂ ਲਾਲ ਰੰਗ ਦੇ ਕੱਪੜੇ ਪਹਿਨਦੀਆਂ ਸਨ। ਗੁਰਦੇਵ ਕਹਿੰਦੇ ਕਿ ਇੱਕ ਔਰਤ ਨੇ ਵਿਆਹੀਆਂ ਵਾਲੇ ਕੱਪੜਿਆਂ ਦਾ ਲਿਬਾਸ ਪਾਇਆ, ਲਾਲ ਰੰਗ ਦੇ ਕੱਪੜੇ ਪਾਏ ਨੇ, ਪਰ ਉਹ ਆਪਣੇ ਪਤੀ ਦੇ ਆਂਗਣ ਨੂੰ ਛੱਡ ਕੇ, ਵਿਹੜੇ ਨੂੰ ਛੱਡ ਕੇ ਗੈਰ ਦੇ ਵਿਹੜੇ ਵਿੱਚ ਪਰਾਏ ਪੁਰਖ ਦਾ ਸੰਗ ਕਰਨ ਜਾਂਦੀ ਹੈ। ਤਾਂ
ਫਿਰ ਛੋਡਿਆ ਘਰ ਆਪਣੇ ਮੋਹੀ ਦੂਜੇ ਪਾਏ।
ਕਹਿੰਦੇ ਆਪਣੇ ਪਤੀ ਨੂੰ ਘਰ ਵਿੱਚ ਛੱਡ ਕਰਕੇ ਦੂਜੇ ਨਾਲ ਸਨੇਹ ਕਰਕੇ ਉਹਦੇ ਤੋਂ ਮੁਤਾਸਰ ਹੋ ਗਈ, ਪ੍ਰਭਾਵਿਤ ਹੋ ਗਈ।
ਮਿੱਠਾ ਕਰਕੇ ਖਾਇਆ ਬਹੁਤ ਸਾਧੋਂ ਵਧਿਆ ਰੋਗ।
ਕਹਿੰਦੇ ਜਿਵੇਂ ਉਹਨੇ ਪਰਾਏ ਘਰ ਵਿੱਚ ਮੰਦ ਕਰਮ ਕਰਕੇ ਸੰਬੰਧ ਕਰਕੇ ਉਹਦੇ ਵਿੱਚ ਖੁਸ਼ੀ ਪ੍ਰਤੀਤ ਕੀਤੀ, ਉਹਨੂੰ ਮਿੱਠਾ ਲੱਗਾ, ਪਰ ਉਹ ਮਿੱਠਾ ਆਖਰਕਾਰ ਦੁੱਖ ਦਾ ਕਾਰਨ ਬਣਿਆ। ਦੁੱਖ ਦਾ ਕਾਰਨ ਕੀ, ਇਹਦਾ ਗਲਤ ਅਰਥ ਨਹੀਂ ਕਰਨਾ। ਜਦੋਂ ਸਾਡੇ ਬੀਬੀਆਂ ਭੈਣਾਂ ਦਾ ਬੱਚਾ ਹੋ ਜਾਏ ਨਾ, ਤਾਂ ਕਈ ਵਾਰ ਹਾਸ ਤੇ ਬਲਾਸ ਦੇ ਨਾਲ ਆਪਣੇ ਪਤੀ ਨੂੰ ਕਹਿੰਦੀਆਂ ਨੇ ਹੁਣ ਮੈਂ ਘਰ ਦੀ ਮਾਲਕ ਬਣਨੀ, ਹੁਣ ਤੁਹਾਡਾ ਰੋਹਬ ਨਹੀਂ ਮੇਰੇ ਤੇ ਚੱਲਣਾ, ਹੁਣ ਉਹਨੂੰ ਪੁੱਤਰ ਤੇ ਮਾਣ ਹੈ ਤੇ ਇਸ ਘਰ ਵਿੱਚ ਇਸ ਘਰ ਦਾ ਵਾਰਸ ਜੰਮ ਪਿਆ। ਉਹ ਬੀਬੀ ਭੈਣ ਨੇ ਦਾਅਵਾ ਇਸ ਕਰਕੇ ਕੀਤਾ ਵੀ ਬੀਬੀ ਸੁਹਾਗਣ ਹੈ, ਉਹਦਾ ਨਿਯਮਬੰਧ ਜੀਵ ਹੈ। ਪਰ ਵੇਸਵਾ ਪੂਤ ਨਾ ਹੋ, ਵੇਸਵਾ ਉਹਦੇ ਚਵਾਰੇ ਵਿੱਚ ਸੈਂਕੜੇ ਹਜ਼ਾਰਾਂ ਆਉਂਦੇ ਨੇ ਪਰ ਉਹਨਾਂ ਦਾ ਬਾਪ ਕੋਈ ਨਹੀਂ, ਉਹਨਾਂ ਦਾ ਝਾਲੂ ਕੋਈ ਨਹੀਂ। ਵੇਸਵਾ ਦਾ ਪੁੱਤਰ ਕਿਤੇ ਦਾਅਵਾ ਨਹੀਂ ਕਰ ਸਕਦਾ ਵੀ ਮੇਰਾ ਬਾਪ ਹੈ ਤੇ ਇਹਦੀ ਪ੍ਰਾਪਰਟੀ ਦਾ ਹੱਕਦਾਰ ਮੈਂ ਹਾਂ, ਕਿਉਂ ਉਹਦੀ ਮਾਂ ਵੇਸਵਾ ਨਾ, ਉਹਦੀ ਮਾਂ ਸੁਹਾਗਣ ਨਹੀਂ। ਕਹਿੰਦੇ ਇਸ ਪ੍ਰਕਾਰ ਜਿਵੇਂ ਉਹ ਵਿਭਚਾਰਨ ਔਰਤ ਨੇ ਪਰ ਪੁਰਖ ਨੂੰ ਰਾਵਣ ਕੀਤਾ ਔਰ ਉਹਦੇ ਵਾਸਤੇ ਉਹ ਦੁਖਦਾਈ ਬਣਿਆ, ਘਾਤਕ ਬਣਿਆ, ਇਹਦਾ ਅੰਤਰੀ ਅਰਥ ਹੈ। ਗੁਰਮੁਖੋ, ਆਪਾਂ ਜਿੰਨੇ ਵੀ ਵੱਡੇ ਛੋਟੇ ਆਪਾਂ ਇਸਤਰੀਆਂ ਹਾਂ, ਉਹ ਪਰਿਪੂਰਨ ਪਰਮਾਤਮਾ ਆਪਣਾ ਪਤੀ ਹੈ, ਆਪਾਂ ਉਸ ਪਰਿਪੂਰਨ ਪਰਮਾਤਮਾ ਨੂੰ ਛੱਡ ਕੇ ਕੋਈ ਬਾਬਾ ਕਿੱਕਰ ਸ਼ਾਹ ਦੇ ਲੜ ਲੱਗ ਗਿਆ, ਕੋਈ ਬਾਬਾ ਟਾਹਲੀ ਸ਼ਾਹ ਨੂੰ ਜਾ ਕੇ ਚੰਬੜ ਗਿਆ, ਕੋਈ ਵਿਆਸਾ ਦੇ ਭੰਡਾਰੇ ਤੇ ਚਲਾ ਗਿਆ, ਵਿਆਸਾ ਦੇ ਭੰਡਾਰੇ ਬਾਰੇ ਮੈਂ ਆਮ ਤਵਾ ਲਾਉਂਦਾ ਰਹਿੰਦਾ। ਕਈ ਕਹਿੰਦੇ ਬੰਦੇ ਕਹਿੰਦੇ ਗਿਆਨੀ ਜੀ ਕਿਤੇ ਜਾ ਕੇ ਤਾਂ ਵੇਖਿਆ ਜੇ ਉੱਥੇ ਚੁਆਨੀ ਚੁਆਨੀ ਨੂੰ ਬਿਸਕੁਟ ਮਿਲਦਾ, ਚੁਆਨੀ ਚੁਆਨੀ ਨੂੰ। ਮੈਂ ਕਹਿੰਦਾ ਭਾਈ ਲੱਕ ਲਾਨ ਤੇਰੇ, ਤੂੰ ਤਾਂ ਬਕਾਊ ਮਾਲ ਹੈ, ਤੂੰ ਤਾਂ ਚੁਆਨੀ ਤੇ ਮਰ ਗਿਓ, ਤੂੰ ਵਡਿਆਈ ਮਾਰਦਾ ਵੀ ਉੱਥੇ ਚੁਆਨੀ ਦਾ ਪੈਕਟ ਮਿਲਦਾ। ਮੈਂ ਉਹਨਾਂ ਦੀ ਔਲਾਦ ਹਾਂ ਜਿਨ੍ਹਾਂ ਨੇ ਅੰਮ੍ਰਿਤਸਰ ਦੀ ਦੀਵਾਲੀ ਵਾਸਤੇ ਦਿੱਲੀ ਦਾ ਤਖ਼ਤ ਤਿਆਗਿਆ, ਮੈਂ ਉਹਨਾਂ ਦਾ ਵਾਰਸ ਹਾਂ ਜਿਨ੍ਹਾਂ ਨੇ ਅੰਮ੍ਰਿਤਸਰ ਦੀ ਦੀਵਾਲੀ ਲਈ ਦਿੱਲੀ ਦਾ ਤਖ਼ਤ ਤਿਆਗਿਆ। ਤੇ ਨਕਮਿਆਂ, ਤੂੰ ਚੁਆਨੀ ਦੇ ਬਿਸਕੁਟਾਂ ਵਾਸਤੇ ਗੁਰੂ ਰਾਮਦਾਸ ਨੂੰ ਛੱਡ ਕੇ ਵਿਆਸਾ ਦੇ ਟਰੱਕ ਤੇ ਬਹਿ ਗਏ, ਤੈਨੂੰ ਸ਼ਰਮ ਨਾ ਆਈ, ਤੇਰੇ ਅੰਦਰ ਅਣਖ ਤੇ ਗੈਰਤ ਨਾ ਜਾਗੀ। ਨਕਮਿਆਂ, ਗੈਰਤ ਮੰਦੀ ਦਾ ਪ੍ਰਚਾਰ ਕਰ, ਬੇਗੈਰਤਾ ਨਾ ਹੋ। ਉਹ ਲੋਕ ਜਿਹੜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰੂਪੀ ਪਤੀ ਨੂੰ ਛੱਡ ਕੇ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਛੱਡ ਕੇ ਪਸ਼ੂਆਂ ਤੇ ਪਰਿੰਦਿਆਂ ਦੀ ਪੂਜਾ ਕਰਦੇ ਨੇ, ਆਖਿਰਕਾਰ ਦੁਖਦਾਈ ਹੋਣਗੇ। ਕਿਉਂ ਦੁਖਦਾਈ ਹੋਣਗੇ? ਬਾਣੀ ਚ ਲਿਖਿਆ ਹੈ, ਮਾਂ ਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਔਤਰੇ। ਜੇ ਪਰਿਪੂਰਨ ਪਰਮਾਤਮਾ ਨੂੰ ਛੱਡ ਕੇ ਮਿੱਤਰਾ ਦੇਵੀ ਵਾਲੇ ਪਾਸੇ ਵੱਲ ਲੱਗਿਓ, ਬੀਬੇ ਤੂੰ ਬੀਬੀ ਬਣ ਜਾਏਗਾ, ਹੋਰ ਕਿੰਨੀ ਕੁ ਤੇਰੀ ਤਰੱਕੀ ਹੋਏਗੀ। ਤੇ ਜੇ ਤੂੰ ਆਖੇ ਵੀ ਮੈਂ ਸ਼ਿਵਜੀ ਦਾ ਜਗਰਾਤਾ ਕਰਾਉਣਾ, ਤੇ ਮੇਰਾ ਬਾਪੂ ਕਹਿੰਦਾ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਲਦ ਚੜ੍ਹੇ ਡੌਰੂ ਟਮਕਾਵੇ। ਬਲਦ ਦੀ ਜੋਨੀ ਮਿਲ ਜਾਏਗੀ, ਤੇ ਫਿਰ ਨਾਲ ਇਹ ਵੀ ਕਿਹਾ ਵੀ ਜੇ ਬਲਦ ਦੀ ਜੋਨੀ ਮਿਲ ਗਈ ਉਦੋਂ ਗੁੜਕਾ ਕਿਵੇਂ ਫੜੇਗਾ, ਉਦੋਂ ਹਲਕੀ ਪੌੜੀ ਤੋਂ ਚੁਲਾ ਕਿਵੇਂ ਲਏਗਾ। ਕਿਉਂ? ਚਾਰ ਪਾਪ ਤੇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਊੜਤ ਬੈੜਤ ਠੇਂਗਾ ਪਰ ਹੈ, ਤਬ ਕਦ ਮੂਣ ਲਕਈ ਹੈ, ਹਰ ਦਿਨ ਬੈਲ ਬਰਾਨੇ ਹੋਈ ਹੈ, ਟੂਟੇ ਨਾਕਨ ਫਾਟੇ ਕਾਦਨ, ਕੋਦੋ ਕੋ ਪੁਸਖਈ ਹੈ, ਸਾਰੋ ਦਿਨ ਡੋਲਤ ਬਨ ਮਈਆ, ਅਜੋ ਨਾ ਪੇਟ ਅਗਈ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਜਿਹੜਾ ਇੱਕ ਖਸਮ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਹੋਰਨਾ ਪਾਸਿਆਂ ਵੱਲ ਜੁੜਨਾ ਨਾ, ਜੋ ਤੂੰ ਸਮਝਦਾ ਵੀ ਬੜਾ ਚੰਗਾ ਕੰਮ ਹੈ। ਗਿਆਨੀ ਜੀ ਉੱਥੇ ਪਾਬੰਦੀ ਨਹੀਂ, ਤੇ ਗੁਰਮੁਖੋ ਪਾਬੰਦੀ ਵਿੱਚ ਰਹਿਣਾ ਹੀ ਧਰਮ ਦਾ ਅੰਗ ਹੈ। ਇੱਕ ਆਲ ਮਲਵਾਰ ਦਾ ਗੀਤ ਹੈ, ਮੁਸਲਮਾਨ ਪਾਕਿਸਤਾਨ ਦਾ ਜਿੰਦਾ ਜੇ, ਉਹਦੀ ਇੱਕ ਮੈਨੂੰ ਪੰਕਤੀ ਬੜੀ ਚੰਗੀ ਲੱਗੀ, ਪਤਾ ਨਹੀਂ ਉਹਦਾ ਗੀਤ ਕੀ, ਪਰ ਮੇਰੀ ਪੰਕਤੀ ਕੰਮ ਦੀ ਸੀ, ਮੈਂ ਚੋਣ ਕਰ ਲਈ, ਸਿਲੈਕਸ਼ਨ ਕਰ ਲਈ। ਉਹ ਕਹਿੰਦਾ ਵੀ ਜਿਹੜੇ ਕੁੱਤੇ ਦੇ ਗਲ ਵਿੱਚ ਪਟਾ ਹੋਵੇ ਨਾ, ਉਹਨੂੰ ਵੱਟਾ ਕੋਈ ਨਹੀਂ ਮਾਰਦਾ। ਆਲ ਮਲਵਾਰ ਮੁਸਲਮਾਨ ਦਾ ਕਵੀ, ਮੁਸਲਮਾਨ ਕਵੀ ਹੈ, ਬੜੀ ਭਾਵਪੂਰਤ ਗੱਲ ਮੈਨੂੰ ਲੱਗੀ। ਉਹ ਕਹਿੰਦਾ ਵੀ ਜਿਹਦੇ ਗਲ ਵਿੱਚ ਪਟਾ ਹੈ ਨਾ, ਉਹਨੂੰ ਬੰਦਾ ਵੱਟਾ ਮਾਰਨ ਦੀ ਜ਼ਰੂਰਤ ਨਹੀਂ ਕਰਦਾ, ਵੀ ਇਹਦਾ ਮਾਲਕ ਹੈ। ਜਿਹੜਾ ਸਾਨੂੰ ਕਹਿੰਦੇ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਪਾਬੰਦੀ ਚ ਪਾਇਆ ਹੈ, ਅਸੀਂ ਆ ਪਟੇ ਵਾਲੇ, ਸਾਨੂੰ ਵੱਟੇ ਦਾ ਡਰ ਨਹੀਂ। ਸਾਨੂੰ ਕਲਗੀਧਰ ਪਾਤਸ਼ਾਹ ਨੇ ਕਛਹਿਰੇ ਦਾ ਪਟਾ ਪਾਇਆ ਹੈ, ਸਾਨੂੰ ਕਿਰਪਾਨ ਦਾ ਪਟਾ ਪਾਇਆ ਹੈ, ਸਾਨੂੰ ਮਾਣ ਹੈ ਵੀ ਅਸੀਂ ਖਸਮ ਵਾਲੇ ਹਾਂ, ਉਹਨਾਂ ਬਖਸਮਿਆਂ ਨੂੰ ਕਾਹਦਾ ਮਾਣ। ਗੁਰੂ ਕਿਰਪਾ ਕਰੇ, ਗੁਰੂ ਕਾ ਪਟਾ ਸਾਡੇ ਕੱਸ ਕੇ ਪਿਆਰ ਹੈ, ਅਸੀਂ ਰੂੜੀਆਂ ਤੇ ਨਾ ਜਾਈਏ। ਜਿਹੜਾ ਪਟੇ ਵਾਲਾ ਕੁੱਤਾ ਕਦੇ ਰੂੜੀਆਂ ਤੇ ਨਹੀਂ ਜਾਏਗਾ, ਉਹਦਾ ਮਾਲਕ ਨੂੰ ਟਾਈਮ ਨਾਲ ਖੁਰਾਕ ਦਿੰਦਾ ਹੈ। ਜਿਹੜਾ ਹੈ ਹੀ ਵਾਰਾ, ਉਹ ਫਿਰ ਰੂੜੀਆਂ ਤੇ ਜਾਏਗਾ ਨਾ। ਗੁਰੂ ਕਿਰਪਾ ਕਰੇ, ਸਾਡੇ ਤੇ ਮਰਿਆਦਾ ਦਾ ਪਟਾ ਪਿਆਰ ਹੈ, ਅਸੀਂ ਗੁਰੂ ਕੇ ਭੈ ਵਿੱਚ ਰਹੀਏ।
ਸ਼ੁੱਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ।
ਪਤਾਰ ਦਾ ਅਰਥ ਹੈ ਪਥੀ, ਸ਼ੁੱਧ ਦਾ ਪਹਿਲਾ ਅਰਥ ਹੈ ਵੀ ਬਿਲਕੁਲ ਪਿਓਰ, ਆਪਾਂ ਕਹਿੰਦੇ ਫਲਾਨੀ ਚੀਜ਼ ਸ਼ੁੱਧ ਹੈ। ਦੂਸਰਾ ਸ਼ੁੱਧ ਅਰਥ ਅੰਮ੍ਰਿਤ, ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਜੀ ਜਿਨ੍ਹਾਂ ਨੇ ਲੰਮਾ ਸਮਾਂ ਇੱਥੇ ਮੰਜੀ ਸਾਹਿਬ ਕਥਾ ਕੀਤੀ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਰਹੇ, ਉਨ੍ਹਾਂ ਨੇ ਜਿੰਨੇ ਵੀ ਗ੍ਰੰਥ ਲਿਖੇ ਉਨ੍ਹਾਂ ਨੇ ਅੰਮ੍ਰਿਤਸਰ ਦੀ ਬਜਾਏ ਤਕਰੀਬਨ ਸੁਧਾਸਰ ਲਿਖਿਆ। ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆਂ ਨੇ ਸੁਧਾਸਰ ਦਾ ਅਰਥ ਵੀ ਅੰਮ੍ਰਿਤ ਸਰੋਵਰ ਹੈ। ਅੰਮ੍ਰਿਤ ਰੂਪ ਪਤੀ ਪਰਮਾਤਮਾ ਨੂੰ ਛੱਡ ਕੇ ਜਿਹੜੇ ਗਲਤ ਪਾਸੇ ਪੈ ਗਏ, ਫਿਰ ਲੱਗਾ ਜਾਏ ਵਿਯੋਗ ਇਹੋ ਜੇ ਨਿਖੜ ਗਏ ਮੁੜ ਕੇ ਦੁਬਾਰਾ ਗੁਰਮੁਖ ਉਹਨਾਂ ਨੂੰ ਮਿਲਣ ਦੀ ਝਾਕ ਨਹੀਂ।
ਗੁਰਮੁਖ ਹੋਏ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ।
ਰਾਤੀ ਦਾ ਅਰਥ ਹੈ ਰੰਗਣਾ, ਪ੍ਰੇਮ ਕਰਨਾ। ਇੱਕ ਤਾਂ ਰਾਤੀ ਰਾਤ ਹੈ ਨਾ, ਇੱਥੇ ਰਾਤੀ ਦਾ ਅਰਥ ਰਾਤ ਨਹੀਂ। ਗੁਰਮੁਖ ਹੋਵੇ ਸੋ ਪਲਟਿਆ, ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਗੁਰਮੁਖ ਪਿਆਰ, ਉਹ ਗੁਰੂ ਨੇ ਉਹਦੀਆਂ ਆਦਤਾਂ ਬਦਲ ਦਿੱਤੀਆਂ। ਆਦਤਾਂ ਕਿਵੇਂ ਬਦਲਦੀਆਂ ਨੇ? ਅੱਗੇ ਰਾਤ ਨੂੰ ਲਾਹਣ ਪੀ ਕੇ ਰਾਤ ਦੇ 12-12 ਵਜੇ ਤੱਕ ਝਾਂਗਰਾਂ ਮਾਰਦਾ ਸੀ, ਹੁਣ ਰਾਤ ਨੂੰ ਟਾਈਮ ਨਾਲ ਸੌਂਦਾ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਗੁਰੂ ਕੀ ਬਾਣੀ ਪੜ੍ਹਦਾ ਹੈ। ਇਹ ਪਲਟਾ ਆ ਗਿਆ, ਇਹ ਤਬਦੀਲੀ ਆ ਗਈ। ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ। ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਸ਼ਿੰਗਾਰ ਕਰਨਾ ਕੀਤਾ ਗੁਰੂ ਦੇ ਰਾਹੀਂ, ਇਹ ਬੰਦੇ ਦੇ ਅੰਦਰ ਤਬਦੀਲੀ ਆ ਗਈ।
ਸਹਿਜ ਸੱਚ ਫਿਰ ਰਾਵਿਆ,
ਜਿਹੜਾ ਭਾਈ ਮਨ ਨੂੰ ਅਡੋਲ ਕਰਨਾ, ਸਹਿਜ ਅਰਥ ਅਡੋਲਤਾ, ਟਕਾ, ਹਰ ਕਾ ਬਲੋਬਨਾ ਬਲੋਬੋ ਭਾਈ, ਸਹਿਜੇ ਬਲੋਬੋ ਜੈਸੇ ਤੱਤ ਨਾ ਜਾਏ। ਜਿਵੇਂ ਮੇਰੀਆਂ ਭੈਣਾਂ ਹੌਲੀ ਹੌਲੀ ਧੜਕਦੀਆਂ ਨੇ ਨਾ, ਇਸੇ ਪ੍ਰਕਾਰ ਗੁਰਮੁਖੋ ਜਿਹੜੇ ਪ੍ਰਭੂ ਦੇ ਪਿਆਰ ਵਾਲੇ ਨੇ ਉਹ ਨਿਰੰਤਰ ਲੱਗੇ ਰਹਿੰਦੇ ਨੇ, ਕਾਹਲੇ ਨਹੀਂ ਪੈਂਦੇ। ਸਹਿਜ ਸੱਚ ਫਿਰ ਰਾਵਿਆ, ਜਿਨ੍ਹਾਂ ਨੇ ਹੌਲੀ ਹੌਲੀ ਮਨ ਨੂੰ ਅਡੋਲ ਕਰਕੇ ਪਰਿਪੂਰਨ ਪ੍ਰਮਾਤਮਾ ਦਾ ਨਾਮ ਲੈਣਾ ਕੀਤਾ ਹੈ, ਔਰ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕੀਤਾ ਹੈ। ਔਰ ਧਾਰ ਕਿਉਂ ਕਿਹਾ? ਅੰਦਰ ਗ੍ਰਹਿਣ ਕੀਤਾ, ਲੰਘਾਉਣਾ ਕੀਤਾ, ਉਹਦੀ ਧਾਰਨੀ ਹੋਏ ਨੇ। ਇੱਥੋਂ ਅਰਧਾਰ ਤੋਂ ਮੇਰੀ ਸੁਰਤੀ ਆਨੰਦਪੁਰ ਸਾਹਿਬ ਚਲੀ ਗਈ। ਸਾਡੇ ਵਰਗੇ ਬਹੁਤੇ ਗੱਲਾਂ ਕਰਨ ਵਾਲੇ ਇੱਕ ਦਿਨ ਗਿਲਾ ਕੀਤਾ ਕਲਗੀਧਰ ਪਾਤਸ਼ਾਹ ਕੋਲ, ਮਹਾਰਾਜ ਤੁਸੀਂ ਕਹਿੰਦੇ ਬੰਦੇ ਗੁਰਬਾਣੀ ਬੰਦੇ ਦਾ ਕਲਿਆਣ ਕਰਦੀ ਹੈ, ਬ੍ਰਹਮ ਗਿਆਨ ਦਿੰਦੀ ਹੈ, ਮਨ ਚਟਕਾ ਆਉਂਦਾ, ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ, ਅਸੀਂ ਤਾਂ ਬਾਣੀ ਪੜ੍ਹ ਕੇ ਖੱਪ ਗਏ, ਸਾਡਾ ਤਾਂ ਬਣਿਆ ਕੁਝ ਨਹੀਂ ਅਜੇ ਤੱਕ। ਇਹ ਗੱਲ ਪੁਰਾਣੀ ਨਹੀਂ, ਅੱਜ ਵੀ ਹੈ। ਮੇਰੇ ਗੁਰਦੇਵ ਕਹਿਣ ਲੱਗੇ ਕੋਈ ਗੱਲ ਨਹੀਂ, ਗੁਰਮੁਖ ਵਿਚਾਰ ਕਰਦੇ ਹਾਂ, ਥੋੜਾ ਜਿਹਾ ਟਿਕੋ। ਹਜ਼ੂਰ ਕਹਿਣ ਲੱਗੇ ਵੀ ਗੁਰਮੁਖ ਅੱਜ ਰਗੜਾ ਲਾਓ, ਰਗੜਾ। ਸਾਡੇ ਚ ਕਈ ਭਰਾ ਅਗਲ ਨੂੰ ਜੰਦਰਾ ਮਾਰਨ ਵਾਲੀ ਦੇਗ ਨੂੰ ਕਹਿੰਦੇ ਸ਼ਹੀਦੀ ਦੇਗ। ਮੈਂ ਬੜਾ ਹੈਰਾਨ ਹੁੰਦਾ, ਗੁਰੂ ਰਾਮਦਾਸ ਨੇ ਪੱਤ ਰੱਖੀ ਵੀ ਚਲੋ ਡਿਊਟੀ ਨਿਭ ਗਈ ਹੈ, ਤੇ ਕਈ ਗੱਲਾਂ ਦੇ ਸਵਾਲ ਗੁਰਮੁਖ ਮੈਨੂੰ ਖੁਦ ਨੂੰ ਨਹੀਂ ਆਉਂਦੇ। ਜਿਹੜੀ ਸ਼ਹੀਦੀ ਦੇਗ ਹੈ ਨਾ, ਇਹਦੀ ਕਥਾ ਮੈਨੂੰ ਅੱਜ ਤੱਕ ਕਿਸੇ ਪੋਥੀ ਚੋਂ ਨਹੀਂ ਲੱਭੀ। ਮੈਂ ਪੜ੍ਹਦਾ ਪੜ੍ਹਦਾ ਬੁੱਢਾ ਹੋ ਗਿਆ, ਪਰ ਸ਼ਹੀਦੀ ਦੇਗ ਵਾਲਾ ਪੰਨਾ ਮੈਨੂੰ ਲੱਭਾ ਨਹੀਂ, ਪਤਾ ਨਹੀਂ ਕਿਹੜੀ ਪੋਥੀ ਚ ਗੁੰਮ ਹੋ ਗਿਆ। ਆਪਣੀ ਅਗਲ ਨੂੰ ਜੰਦਰਾ ਮਾਰਨਾ ਤੇ ਬਦਨਾਮੀ ਸ਼ਹੀਦਾਂ ਦੀ। ਬਾਬਾ ਦੀਪ ਸਿੰਘ ਸੁੱਖਾ ਨਹੀਂ ਸਨ ਪੀਂਦੇ, ਬਾਬਾ ਮਨੀ ਸਿੰਘ ਬੰਦ ਕਟਵਾਉਣ ਵਾਲੇ ਸੁੱਖਾ ਨਹੀਂ ਸਨ ਪੀਂਦੇ, ਬਾਬਾ ਸ਼ਵੇਗ ਸਿੰਘ ਤੇ ਸ਼ਵਾਸ ਸਿੰਘ ਤਰਖੜੀ ਤੇ ਚੜ੍ਹਨ ਵਾਲੇ ਸੁੱਖਾ ਨਹੀਂ ਸਨ ਪੀਂਦੇ, ਜਿਨ੍ਹਾਂ ਮੇਰੀਆਂ ਭੈਣਾਂ ਨੇ ਬੱਚਿਆਂ ਦੇ ਟੋਟੇ ਕਰਾ ਗਲਿਆਂ ਵਿੱਚ ਹਾਰ ਪਵਾਇਆ, ਉਹ ਮੇਰੀਆਂ ਭੈਣਾਂ ਭੰਗ ਨਹੀਂ ਸਨ ਪੀਂਦੀਆਂ। ਜਨਮ ਸਾਖੀ ਦੇ ਬੋਲ ਨੇ ਪੋਸਤ ਪੰਗ ਅਫੀਮ ਮਦ ਉੱਤਰ ਜਾਏ ਪ੍ਰਭਾਤ ਨਾਮ ਖਮਾਰੀ ਨਾਨਕਾ ਚੜੀ ਰਹਿ ਦਿਨ ਰਾਤ। ਇਹ ਜਨਮ ਸਾਖੀ ਚ ਲਿਖਿਆ ਜੇ ਨਿਕੰਮਿਆ ਨਸ਼ਾ ਕੋਈ ਵੀ ਹੈ ਦਿਨੇ ਉੱਤਰ ਜਾਏਗਾ, ਲੇਕਿਨ ਨਾਮ ਦਾ ਨਸ਼ਾ ਇੰਨਾ ਪੱਕਾ ਨਾ ਚਰਖਣੀਆਂ ਤੇ ਲੱਥਾ, ਨਾ ਉੱਬਲਦੀ ਦੇਗ ਵਿੱਚ ਲੱਥਾ, ਨਾ ਆਰੇ ਨੇ ਫਰਕ ਪਾਇਆ। ਇਹ ਨਸ਼ਾ ਇੰਨਾ ਪੱਕਾ ਵੀ ਫਰਕ ਨਹੀਂ ਪੈਂਦਾ। ਪਰ ਗੁਰਮੁਖੋ, ਇਹ ਨਸ਼ਾ ਨਾਮ ਦਾ ਹੈ, ਇਹ ਅਕਲ ਨੂੰ ਜੰਦਰਾ ਮਾਰਨ ਵਾਲੇ ਭੰਗ ਦਾ ਨਹੀਂ। ਮੈਨੂੰ ਬੰਦਾ ਆਂਦਾ ਗਿਆਨੀ ਜੀ ਭਲਾ ਭੰਗ ਦਾ ਕੀ ਅਰਥ ਹੈ? ਮੈਂ ਕਿਹਾ ਵੀ ਗੁਰਮੁਖਾ ਪਹਿਲੀ ਗੱਲ ਤਾਂ ਕਥਾ ਵਿੱਚ ਲਫ਼ਜ਼ ਹੀ ਨਹੀਂ ਆਉਂਦਾ, ਤੇ ਜੇ ਤੂੰ ਮੈਨੂੰ ਪੁੱਛਦਾ ਤੇ ਅਗਲ ਨੂੰ ਜੰਦਰਾ ਮਾਰਨ ਦਾ ਅਰਥ ਹੈ ਭੰਗ ਪੀ ਲੋ। ਜਿਹਨੇ ਅਗਲ ਨੂੰ ਜੰਦਰਾ ਮਾਰਨਾ ਨਾ ਉਹ ਪੀਲੇ ਪਕਵਾਟਾ ਕੰਮ ਖਤਮ। ਗੁਰਮੁਖੋ, ਗੁਰੂ ਕੇ ਸਿੱਖ ਨੂੰ ਨਸ਼ਾ ਕਰਨ ਦੀ ਆਗਿਆ ਨਹੀਂ। ਰਹਿਤ ਨਾਮੇ ਦੇ ਬੋਲ ਨੇ ਗੁਰੂ ਕਾ ਸਿੱਖ ਅਮਲ ਪ੍ਰਸ਼ਾਦੇ ਕਾ ਰੱਖੇ। ਕੇਵਲ ਤੇ ਕੇਵਲ ਜੋ ਅਕਾਲ ਪੁਰਖ ਨੇ ਸਾਨੂੰ ਰੋਟੀ ਪਾਣੀ ਦਿੱਤਾ ਨਾ, ਅਸੀਂ ਇਹਦੇ ਵਿੱਚ ਗੁਜ਼ਾਰਾ ਕਰਨਾ ਹੈ। ਗੁਰੂ ਕੇ ਸਿੱਖ ਨੂੰ ਕਿਸੇ ਪ੍ਰਕਾਰ ਦਾ ਵੀ ਨਸ਼ਾ ਕਰਨ ਦੀ ਆਗਿਆ ਨਹੀਂ। ਇਹ ਸਾਡੀਆਂ ਕਮਜ਼ੋਰੀਆਂ ਨੇ, ਇਹ ਸਾਡੇ ਆਪਣੇ ਬਹਾਨੇ ਨੇ। ਰਾਜਸਥਾਨ ਦੀ ਗੱਲ ਹੈ, ਇੱਕ ਉਦਾਸੀ ਬਾਬਾ ਕਿਸੇ ਬੀਬੀ ਦੇ ਘਰ ਆਇਆ, ਮੇਰੇ ਸਾਹਮਣੇ ਦੀ ਗੱਲ ਹੈ। ਉਹ ਬਾਬਾ ਭੰਗ ਬੜੀ ਪੀਂਦਾ ਸੀ ਤੇ ਮੇਰਾ ਵੀ ਵਕਤ ਸੀ। ਉਹ ਬੀਬੀ ਕੋਲੋਂ ਖੰਡ ਮੰਗੇ ਤੇ ਬੀਬੀ ਆਲਾ ਟਾਲਾ ਕਰੇ ਵੀ ਬਾਬਾ ਜੀ ਹੈ ਨਹੀਂ, ਮੰਗਾਉਣੇ ਆ ਜੇ ਆ ਵੋ। ਉਹਨੇ ਮੇਰੀ ਗਵਾਹੀ ਪਾਲੀ ਬਾਬੇ ਨੇ, ਬਾਬਾ ਬਸ ਝਟਾਲ ਪੜ ਸੀ। ਵੈਸੇ ਮੈਨੂੰ ਕਹਿਣ ਲੱਗਾ ਵੀ ਗਿਆਨੀ ਜੀ ਬਾਣੀ ਚ ਲਿਖਿਆ ਵੀ ਸੱਚਖੰਡ ਵੈਸੇ ਨਿਰੰਕ ਕਰ, ਮੈਂ ਕਿਹਾ ਲਿਖਿਆ ਤੇ ਸੱਚਖੰਡ ਦਾ ਅਰਥ ਖੰਡ, ਮੈਂ ਕਿਹਾ ਜੀ ਖੰਡ। ਉਹ ਕਹਿੰਦਾ ਵੇਖ ਲੋ ਬੀਬੀ ਜੀ ਗਿਆਨੀ ਨੀ ਵਰਤ ਕੀਤਾ, ਜੇ ਸੱਚਖੰਡ ਦਾ ਅਰਥ ਹੁੰਦਾ ਖੰਡ, ਜੇ ਖੰਡ ਦੇ ਤੁਹਾਨੂੰ ਸੱਚਖੰਡ ਦੀ ਪ੍ਰਾਪਤੀ, ਬਾਬਾ ਪਾਈਆ ਖੰਡ ਲੈ ਕੇ ਤਤਰ ਹੋਇਆ। ਇਹੋ ਜਿਹੀ ਵਰਤ ਨੇ ਮੇਰੇ ਆਪਣੀ ਬੀ ਦੇ 34 PS ਪਿੰਡ ਦੀ ਗੱਲ ਜੇ ਅੱਖੀ ਵੇਖੀ। ਇਹ ਸਾਡੇ ਬਹਾਨੇ ਨੇ, ਇਹਨੂੰ ਕਹਿੰਦੇ ਲੇਮ ਐਕਸਕਿਊਜ਼, ਲੰਗੜਾ ਬਹਾਨਾ। ਮੈਂ ਪਾਸੇ ਨਾ ਜਾਵਾਂ, ਆਪਾਂ ਪੰਕਤੀ ਵਿਚਾਰ ਰਹੇ ਸਾਂ, ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰਤਾਰ। ਗੁਰਮੁਖਾਂ ਨੇ ਹੌਲੀ ਹੌਲੀ ਗੁਰਮਤ ਨੂੰ ਆਪਣੇ ਅੰਦਰ ਗ੍ਰਹਿਣ ਕੀਤਾ, ਪਕੜਨਾ ਕੀਤਾ, ਧਾਰਨੀ ਹੋਏ ਨੇ। ਸਾਡੇ ਵਰਗੇ ਨਿਕੰਮਿਆਂ ਨੇ, ਬਹਾਨੇਬਾਜ਼ਾਂ ਨੇ ਆਖਿਆ ਜੀ ਬਾਣੀ ਦਾ ਆਨੰਦ ਨਹੀਂ ਆਉਂਦਾ। ਗੁਰਦੇਵ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਰਗੜਾ ਮੰਗਾਇਆ ਸਮਝਾਉਣ ਲਈ। ਇਹ ਨਹੀਂ ਆਖਿਆ ਵੀ ਪੱਕਾ ਤੁਹਾਡੀ ਮਰਿਆਦਾ ਚ ਸ਼ਾਮਲ ਹੋ ਗਿਆ। ਰਗੜਾ ਲਵਾ ਕੇ ਕਹਿਣ ਲੱਗੇ ਵੀ ਗੁਰਮੁਖੋ, ਆ ਫੜ ਬਾਟਾ ਤੇ ਅੰਦਰ ਨਾ ਲਗਾਈ ਚੁੜੀ ਕਰ। ਉਹਨੇ ਚੁੜੀਆਂ ਕੀਤੀਆਂ, ਕਹਿਣ ਲੱਗੇ ਵੀ ਫਰਕ ਪਿਆ। ਕਹਿਣ ਲੱਗਾ ਜੀ ਮੈਨੂੰ ਤਾਂ ਪੂਰਾ ਜਨ ਨਹੀਂ ਸਵਾਦ ਆਇਆ, ਨਾ ਕਸਰੂਰ ਆਇਆ। ਗੁਰਦੇਵ ਕਹਿੰਦੇ ਸਿੰਘੋ, ਤੁਹਾਡੇ ਸਵਾਲ ਦਾ ਜਵਾਬ ਹੈ, ਜਿੰਨਾ ਚਿਰ ਗੁਰਬਾਣੀ ਨੂੰ ਪ੍ਰੈਕਟੀਕਲ ਤੌਰ ਤੇ ਧਾਰਨ ਨਹੀਂ ਕਰਦੇ ਉਹਨਾਂ ਚਿਰ ਆਨੰਦ ਕਿਵੇਂ ਆਏਗਾ? ਆਪਾਂ ਪੜ੍ਹੀ ਤਾਂ ਜਾਣਿਆ ਸੁਣਿਆ ਸਤ ਸੰਤੋਖ ਗਿਆਨ, ਨਾ ਅਸੀਂ ਸੰਤੋਖ ਰੱਖਿਆ ਤੇ ਨਾ ਗੁਰਮੁਖੋ ਸਤ ਗ੍ਰਹਿਣ ਕੀਤਾ, ਬਾਣੀ ਅਸਰ ਕਿਵੇਂ ਕਰੇ? ਸੰਤੋਖ ਦਾ ਲੱਭ ਤੋਂ ਭਰੋਈਏ, ਸਤ ਅਰਥ ਹੈ ਸਤ ਪ੍ਰਤੱਗੀ ਹੋਈਏ, ਭਾਵੇਂ ਜਾਨ ਜਾਂਦੀ ਰਹਿ, ਗੁਰਬਾਣੀ ਗੁਰਮੁਖੋ ਅੰਦਰ ਵਸੇਗੀ, ਤਬਦੀਲੀ ਲਾਜ਼ਮੀ ਆਏਗੀ। ਆਪਾਂ ਵਸਾਉਂਦੇ ਨਹੀਂ, ਆਪਾਂ ਧਾਰਨੀ ਨਹੀਂ ਹੁੰਦੇ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕੀਤੀ ਕਿਰਪਾ, ਉਹਨਾਂ ਨੇ ਭਾਈ ਗ੍ਰਹਿਣ ਕੀਤਾ, ਧਾਰਨ ਕੀਤਾ ਹੈ।
ਆਗਿਆਕਾਰੀ ਸਦਾ ਸੁਹਾਗਣ,
ਆਗਿਆ ਵਿੱਚ ਰਹਿਣ ਵਾਲੀ ਜਿਹੜੀ ਬੀਬੀ ਹੈ ਨਾ, ਉਹਦਾ ਸੌ ਉਹਦਾ ਪਤੀ ਉਹਦੇ ਵਿਹੜੇ ਚੋਂ ਬਾਹਰ ਨਹੀਂ ਜਾਂਦਾ, ਉਹਦੀ ਕਦਰ ਕਰਦਾ, ਉਹ ਉਹਨੂੰ ਤਿਆਗਦਾ ਨਹੀਂ।
ਆਪ ਮੇਲੇ ਕਰਤਾ,
ਪਰ ਇਹ ਮਿਲਾਪ ਕਿਹਨੇ ਕਰਾਇਆ? ਜਿਸ ਪ੍ਰਮਾਤਮਾ ਦੇ ਹੱਥ ਵਿੱਚ ਸਾਡੇ ਸਵਾਸਾਂ ਦੀ ਤਾਰ ਹੈ। ਆਪਾਂ ਸਵਾਸ ਲੈ ਰਹੇ ਨਾ, ਗੁਰਮੁਖੋ ਸਵਾਸ ਆ। ਮਹਾਂਪੁਰਸ਼ਾਂ ਨੇ ਇਹਦਾ ਅਰਥ ਕੀਤਾ ਹੈ, ਜਿਹੜਾ ਸਵਾਸਾਂ ਨੂੰ ਅੰਦਰ ਲਿਜਾਣ ਵਾਲਾ ਤੇ ਬਾਹਰ ਕੱਢਣ ਵਾਲਾ ਹੈ, ਜਿਹਦੇ ਹੱਥ ਸਾਡੇ ਸਵਾਸਾਂ ਦਾ ਕੰਟਰੋਲ, ਉਹਨੂੰ ਕਹਿੰਦੇ ਨੇ ਕਰਤਾਰ। ਹੁਣ ਗੁਰਮੁਖੋ ਹੈਗਾ ਹੈ ਨਾ ਸਾਡੇ ਅੰਦਰ, ਉਹਨੇ ਕਿਵੇਂ ਅਰੇਂਜਮੈਂਟ ਕੀਤਾ, ਆਟੋਮੈਟਿਕਲੀ ਕਿਵੇਂ ਅੰਦਰ ਚਲੀ ਗਈ, ਆਪਣਾ ਕਰਮ ਕਰਕੇ ਹਵਾ ਫੇਰ ਬਾਹਰ ਆ ਗਈ, ਤਾਜ਼ੀ ਹਵਾ ਫੇਰ ਚਲੀ ਗਈ, ਇਹ ਕੰਟਰੋਲ ਜਿਹਦੇ ਕੋਲ ਉਹਨੂੰ ਕਹਿੰਦੇ ਨੇ ਕਰਤਾਰ, ਜਿਹਦੇ ਹਰ ਵਿੱਚ ਸਾਡੀ ਰੋਜੀ ਦੀ ਤਾਰ ਹੈ। ਮੇਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਭਾਈ, ਜਿਨ੍ਹਾਂ ਤੇ ਉਸ ਕਰਤਾਰ ਦੀ ਰਹਿਮਤ ਹੈ ਉਹ ਜੀਵ ਰੂਪੀ ਇਸਤਰੀਆਂ ਉਸ ਪਤੀ ਪਰਮਾਤਮਾ ਨਾਲ ਮਿਲੀਆਂ ਹਨ।
ਨਾਨਕ ਫਿਰ ਪਾਇਆ ਹਰ ਸਾਚਾ,
ਉਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਜੋ ਸਦੀਵੀ ਤੌਰ ਤੇ ਰਹਿਣ ਵਾਲਾ ਹੈ, ਜੋ ਉਹਦੇ ਨਾਲ ਜੁੜੀਆਂ ਹਨ।
ਸਦਾ ਸੁਹਾਗਣ ਨਾਰ,
ਜੀਵ ਰੂਪੀ ਇਸਤਰੀਆਂ ਸੁਹਾਗਣ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਬਣਾ ਲਿਆ। ਅਥਵਾ ਨਾਰ ਨਾਮ ਹੈ ਨਾਲ ਦਾ, ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਪਰਮਾਤਮਾ ਨੂੰ ਅੰਗ ਸੰਗ ਸਮਝਦੀਆਂ ਹਨ ਉਹ ਸਦੀਵੀ ਤੌਰ ਤੇ ਸੁਹਾਗਣਾ ਨੇ। ਇਹ ਗੌਣ ਅਰਥ ਜਾਨਣਾ ਕਰੀਏ।
ਮਹੱਲਾ ਤੀਜਾ, ਸੁਹਵੀਏ ਨਿਮਾਣੀਏ ਸੋ ਸ਼ੋ ਸਦਾ ਸਮਾਰ,
ਇਹ ਸੁਹਾਗ ਦੇ ਕੱਪੜੇ ਪਹਿਨਣ ਵਾਲੀਏ ਮੇਰੀ ਧੀਏ ਮੇਰੀਏ ਭੈਣੇ, ਤੂੰ ਲਿਬਾਸ ਤਾਂ ਬਣਾ ਰਿਹਾ ਪਰ ਉਸ ਪਤੀ ਪਰਮਾਤਮਾ ਨੂੰ ਵੀ ਚੇਤੇ ਕਰਿਆ ਕਰ। ਦੋ ਗੱਲਾਂ ਕਿਉਂ ਕਹੀਆਂ ਨੇ, ਇਹਦਾ ਅੰਤਰੀ ਭਾਵ ਹੈ ਵੀ ਗੁਰਮੁਖੋ ਤੁਸੀਂ ਧਰਮ ਦਾ ਲਿਬਾਸ ਤਾਂ ਪਾ ਲਿਆ, ਧਾਰਮਿਕ ਲਿਬਾਸ ਪਰਾਵਾ, ਵੱਖ ਵੱਖ ਧਰਮਾਂ ਦੇ ਵੱਖ ਵੱਖ ਪਰਾਵੇ ਨੇ, ਪਰ ਕੱਲੇ ਪਰਾਵੇ ਨਾਲ ਬਾਤ ਨਹੀਂ ਬਣਨੀ। ਜਿੰਨਾ ਚਿਰ ਪਰਮਾਤਮਾ ਨੂੰ ਯਾਦ ਨਾ ਰੱਖਿਆ, ਜਿੰਨਾ ਚਿਰ ਉਹਦੇ ਧਾਰਨੀ ਨਾ ਹੋਏ, ਜਿੰਨਾ ਚਿਰ ਉਹਨੂੰ ਅੰਗੀਕਾਰ ਨਾ ਕੀਤਾ, ਤੇ ਜਿਨ੍ਹਾਂ ਨੇ ਅੰਗੀਕਾਰ ਕਰ ਲਿਆ, ਜਿਹੜੇ ਬਾਣੀ ਦੇ ਨਾਲ ਬਾਣੀ ਨਾਲ ਜੁੜੇ ਨੇ, ਜਿਹੜਾ ਸੂਹਾ ਵੇਸ ਹੈ ਨਾ, ਇਹਦਾ ਅਰਥ ਹੈ ਬਾਣਾ। ਸੌ ਸੌ ਸਦਾ ਸਵਾਲ ਦਾ ਅਰਥ ਹੈ ਨਾਲ ਬਾਣੀ ਨਾਲ ਜੁੜਨਾ ਕਰ। ਉਹ ਜੀਵ ਰੂਪੀ ਇਸਤਰੀਆਂ ਉਹ ਗੁਰੂ ਕੇ ਲਾਲ ਜਿਹੜੇ ਬਾਣੀ ਤੇ ਬਾਣੀ ਦੇ ਧਾਰਨੀ ਹਨ।
ਨਾਨਕ ਜਨਮ ਸਵਾਰ ਆਪਣਾ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਉਹਨਾਂ ਨੇ ਆਪਣਾ ਜਨਮ ਸਵਾਰ ਲਿਆ ਹੈ।
ਕੁੱਲ ਵੀ ਛੁੱਟੀ ਨਾਲ,
ਉਹਨਾਂ ਦਾ ਖਾਨਦਾਨ ਤਰ ਗਿਆ, ਉਹਨਾਂ ਨਾਲ ਸੰਪਰਕ ਵਾਲੇ ਗੁਰਮੁਖ ਪਿਆਰੇ ਤਰ ਗਏ ਛੁੱਟ ਗਏ।
ਪੌੜੀ ਆਪੇ ਤਖਤ ਰਚਾਇਓ ਨਾ,
ਇਹ ਭਾਈ ਸੱਚਖੰਡ ਰੂਪੀ ਤਖਤ ਉਸ ਪਰਮਾਤਮਾ ਨੇ ਆਪ ਬਣਾਉਣਾ ਕੀਤਾ ਹੈ।
ਆਕਾਸ਼ ਪਾਤਾਲ,
ਆਕਾਸ਼ ਤੇ ਪਤਾਲ ਇਹ ਵੀ ਪਰਮਾਤਮਾ ਦੇ ਸਿਰਜੇ ਨੇ, ਕਿਉਂਕਿ ਇਹਨਾਂ ਦੀ ਗਿਣਤੀ ਦਾ ਵੇਰਵਾ ਨੀ ਗੁਰਮਤ ਵਿੱਚ।
ਮੈਂ ਧਰਤੀ ਸਾਜੀਆਂ,
ਇਹ ਭਾਈ ਜਿਹੜੀ ਧਰਤੀ ਹੈ ਨਾ ਇਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਬਣੀ ਹੈ।
ਸੱਚੀ ਧਰਮਸ਼ਾਲਾ,
ਇਹ ਧਰਤੀ ਬਣੀ ਕਾਹਦੇ ਵਾਸਤੇ ਵੀ ਪਾਨ ਚੂ ਚੂ ਕੇ ਆਪਾਂ ਥੁੱਕੀ ਚਲੀਏ, ਬੀੜੀਆਂ ਪੀ ਪੀ ਖਿਲਾਰੀ ਚਲੀਏ, ਸ਼ਰਾਬ ਦੀਆਂ ਭੱਠੀਆਂ ਲਾਈ ਚਲੀਏ। ਧਰਤੀ ਇਸ ਕੰਮ ਲਈ ਨੀ ਬਣੀ, ਇਹ ਹੈ ਧਰਮ ਦੀ ਜਗ੍ਹਾ। ਗੁਰਮੁਖਾ ਜਿਸ ਧਰਤੀ ਤੇ ਆਇਆ ਨਾ, ਧਰਮ ਦਾ ਧਾਰਨੀ ਬਣਨਾ ਕਰ, ਇਹ ਧਰਮ ਨੂੰ ਗ੍ਰਹਿਣ ਕਰਨ ਦੀ ਜਗ੍ਹਾ ਹੈ ਧਰਤੀ।
ਆਪ ਉਪਾਏ ਖਪਾਏ ਦਾ,
ਉਹ ਕਰਤਾਰ ਪਰਿਪੂਰਨ ਪਰਮਾਤਮਾ ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਢਾਉਣ ਵਾਲਾ ਹੈ।
ਸੱਚੇ ਦੀਨ ਦਇਆਲਾ,
ਗੁਰਮੁਖਾ ਬੇਨਤੀ ਕਰਿਆ ਕਰ, ਹੇ ਦਇਆ ਦੇ ਘਰ, ਵਾਹਿਗੁਰੂ ਤੂੰ ਸੱਚਾ, ਤੂੰ ਬਣਾਉਣ ਵਾਲਾ, ਤੂੰ ਢਾਉਣ ਵਾਲਾ ਹੈ।
ਸਭਨਾ ਰਿਜਕ ਸੰਭਾਹੇ ਦਾ,
ਮੇਰੇ ਪਾਤਸ਼ਾਹ ਕਹਿੰਦੇ ਬੰਦਿਆਂ ਵਿੱਚ ਵਿਤਕਰਾ ਨਾ, ਪਰ ਉਹ ਪਰਮਾਤਮਾ ਵਿਤਕਰਾ ਨਹੀਂ ਕਰਦਾ। ਜਿੰਨੇ ਵੀ ਜੀਵ ਨੇ 84 ਲੱਖ ਜੂਨ ਦੇ, ਉਹਨਾਂ ਸਾਰਿਆਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਹੈ।
ਤੇਰਾ ਹੁਕਮ ਨਿਰਾਲਾ,
ਜਿਹੜਾ ਤੇਰਾ ਹੁਕਮ ਹੈ ਨਾ ਇਹ ਅਚਰਜ ਹੈ, ਇਹ ਹੈਰਾਨ ਕਰਨ ਵਾਲਾ। ਤਾਂਹੀਓ ਤਾਂ ਅਸੀਂ ਪੜ੍ਹਦੇ ਹਾਂ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਏ।
ਆਪੇ ਆਪ ਵਰਤਦਾ ਆਪੇ ਪ੍ਰਤਪਾਲਾ,
ਗੁਰਮੁਖ ਜੀਵ ਤੇ ਈਸ਼ ਵਿਚ ਬਰਾਬਰ ਵਰਤਦਾ, ਉਹ ਔਰਤ ਤੇ ਮਰਦ ਵਿਚ ਬਰਾਬਰ ਹੈ, ਉਹ 84 ਲੱਖ ਜੂਨ ਵਿਚ ਬਰਾਬਰ ਹੈ, ਆਪ ਹੀ ਸਾਰਿਆਂ ਵਿਚ ਵਰਤਦਾ, ਆਪ ਹੀ ਕੱਲੇ ਕੱਲੇ ਦੀ ਪਾਲਣਾ ਕਰਨ ਵਾਲਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਰਹਿਮਤਾਂ ਕਰਨ ਕਿ ਸਾਡਾ ਇਹ ਨੀਚਾ ਪ੍ਰਪੱਕ ਹੋਵੇ। ਗੁਰੂ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਵਾਪਸੀ।
ਸਭਨਾ ਰਿਜਕ ਸੰਭਾਹੇ ਦਾ, ਤੇਰਾ ਹੁਕਮ ਨਿਰਾਲਾ, ਆਪੇ ਆਪ ਵਰਤਦਾ ਆਪੇ ਪ੍ਰਤਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।